साहेब पाणे नर पतियो अपनो पुत्र हकार शरण नाम तिसको आए बिरद को बंस उदार।
वाहेगुरु जी का खालसा
वाहेगुरु जी की फतेह।
धन धन गुरुदेव जिस संग हर जपे गुर कृपाल जपे तो अवगुण सब जपे करण कारण कृपा रदान भगत वत्सल अनाथ नाथ सतगुरु श्री गुरु ग्रंथ साहिब जी महाराज जी दे पवित्र चरण कमलां च संध्या वेले दे सजे हुए दीवाना च हाजरियां भर रही गुरु का खास रूप गुरु खालसा सात संगत वड्डे भाग हन नता प्रति गुरु चरणा च इकत्र हो के गुरु इतिहास सरवण करके आप दे जीवन दियां घड़ियां सवास गुरु लेखे ला के सफला कर रहे अवर काज तरकता नकाम मिल सात संगत पद केवल नाम संगत विच जुड़ के बैठ के परमात्मा दा भजन करना हरि गोबिंद वाहगुरु परमेश्वर दे नाम दा समरण करना यही साडी मनुखी जिंदगी दा मुख प्रयोजन ते मनोरथ है। छेवें पातशाह श्री गुरु हरगोबिंद साहब जी का इतिहास बहुत ही श्रद्धा भावना सत्कार नाल आप जी ने सरवण किया है। गरीब नवाज पातशाह जी महाराज जी ज्योति जोत समाए हैं। सतवें दिन सवा पैर दिन चढ़िया श्री गुरु हर राय साहब जी ने कोठे का दरवाजा खोलिया अंदर जाके वेख्या श्री हरगोबिंद साहब जी महाराज जी का शरीर पिया सतगुरां का ढासना कंध के नाल लगा होया और चौंकड़ा वजा होया सारी संगत ने दर्शन किते ने छेवें पातशाह के पावन शरीर का इशनान पान करवा के सोहना विवान तैयार करके उस विवान से शरीर सजा के अंगीठा चंदन की चिखा का रचिया है और बाबा सूरजमल जी ने आप अपने हथिये संगीठे नूं अगन भेट किया। सारी संगत विच विराग है सारी संगत विच विछोड़े का दर्द है। इतिहासकार ज्ञानी ज्ञान सिंह जी के लिखण मुताबक राणा सांगा राणा प्रताप सिंह और सतगुरां दा एक सिख भाई हरदित वह अंगीठे विच ही सतगुरां दे नाल जड़ के अपना आप अपना गुरु तों निशावर कर गए और अपने प्रेम का सबूत दे गए। गुरु हर राय साहब जी ने बाकी दे सिखां नूं वरत के सब नूं धीरग दिता है। इधर माता नानकी जी कुछ दिनों तो बाद गुरु तेग बहादुर साहब नूं नाल लैके अपनी नूं माता गुजरी नूं नाल लैके कीर्तपुर साहब तो चल के बाबे बकाले पहुंचे हैं। इत्थे गुरु हरगोबिंद साहब जी का इतिहास समाप्त होया सी हुण अगों गुरु हर राय साहब जी की कथा आरंभ हो रही है सतवें पातशाह की कथा आरंभ हो रही है। गुरु सतवें पातशाह के चरणों का ध्यान अपने हिरदयां च धारण करो सतगुरां के चरणों में हाजरी लवाओ और आखो जी सतनाम
श्री वाहे गुरु साहिब जीओ
सतनाम
श्री वाहे गुरु साहिब जीओ ਤੋਏਰਾ ਸਾਹਿਬ ਪਾਣੇ ਨਰ ਪਟਿਓ ਆਪਣਾ ਪੁੱਤਰ ਹਕਾਰ।
ਬਾਬਾ ਭਾਨਾ ਜੀ ਜੋ ਬਾਬਾ ਬੁੱਢਾ ਸਾਹਿਬ ਦੇ ਸਪੁੱਤਰ ਹਨ, ਤੋ ਭਾਈ ਭਾਨਾ ਜੀ ਨੇ ਉਸ ਵਕਤ ਆਪਣੇ ਪੁੱਤਰ ਨੂੰ ਰਮਦਾਸ ਪਿੰਡ ਤੋਂ ਬੁਲਾਇਆ। ਰਮਦਾਸ ਇਨ੍ਹਾਂ ਦਾ ਨਗਰ ਸੀ, ਉਥੋਂ ਆਪਣੇ ਪੁੱਤਰ ਨੂੰ ਆਪਣੇ ਸਪੁੱਤਰ ਨੂੰ ਬੁਲਾਇਆ ਹੈ।
ਕਰੁਣ ਨਾਮ ਤਿਸ ਤੂੰ ਹੈ ਬਿਰਦਕ ਬਸ ਉਦਾਰ।
ਭਾਈ ਭਾਨੇ ਦੇ ਪੁੱਤਰ ਦਾ ਨਾਂ ਹੈ ਭਾਈ ਸਰਵਣ, ਇਹ ਬਾਬੇ ਬੁੱਢੇ ਦਾ ਪੋਤਰਾ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਉਦਾਰ ਅੰਸ਼ ਵੰਸ਼ ਹੈ। ਉਸ ਅੰਸ਼ ਵੰਸ਼ ਵਿਚੋਂ ਭਾਈ ਭਾਨਾ ਜੀ ਦੇ ਸਪੁੱਤਰ ਭਾਈ ਸਰਵਣ ਜੀ ਹਨ।
ਕਿਉਂ ਪਈ ਕੀਰਤਪੁਰ ਮੈਂ ਸੋ ਚੱਲ ਆਇਓ।
ਉਹ ਆਪਣੇ ਪਿਤਾ ਜੀ ਦਾ ਸੱਦਾ ਸੁਣ ਕੇ ਭਾਈ ਭਾਨੇ ਦਾ ਭਾਈ ਸਰਵਣ ਜੀ ਰਮਦਾਸ ਪਿੰਡ ਤੋਂ ਚੱਲ ਕੇ ਕੀਰਤਪੁਰ ਸਾਹਿਬ ਜਿੱਥੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਨਿਵਾਸ ਹੈ, ਸਤਵੇਂ ਗੁਰਦੇਵ ਦਾ ਨਿਵਾਸ ਹੈ, ਉਥੇ ਭਾਈ ਸਰਵਣ ਜੀ ਚੱਲ ਕੇ ਆਏ ਹਨ।
ਗੁਰ ਜਸ ਭਲੇ ਭਾਗ ਸਮਝਾਇਓ।
ਔਰ ਭਾਈ ਭਾਨੇ ਨੇ ਆਪਣੇ ਪੁੱਤਰ ਨੂੰ ਗੁਰੂ ਸਾਹਿਬ ਦੇ ਚਰਨੀ ਲਾਇਆ, ਕਿਉਂਕਿ ਭਾਈ ਭਾਨਾ ਜੀ ਨੇ ਆਪ ਤਿਆਰੀ ਕਰ ਲਈ ਹੈ ਜਾਣ ਦੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਕਹਿ ਗਏ ਸਨ ਕਿ ਤੁਸੀਂ ਆਪਣੇ ਪੁੱਤਰ ਨੂੰ ਇੱਥੇ ਛੱਡ ਕੇ ਆਪ ਆਪਣੇ ਨਗਰ ਚ ਜਾ ਕੇ ਆਪਣਾ ਸਰੀਰ ਤਿਆਗ ਕੇ ਸਾਡੇ ਕੋਲ ਆ ਜਾਓ। ਤੋ ਭਾਈ ਭਾਨਾ ਜੀ ਨੇ ਆਪਣੇ ਪੁੱਤਰ ਭਾਈ ਸਰਵਣ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਸੁਣਾ ਕੇ ਮਹਾਰਾਜ ਜੀ ਦੀ ਵਡਿਆਈ ਸੁਣਾ ਕੇ ਗੁਰੂ ਚਰਨੀ ਲਾਇਆ ਹੈ।
ਖੀਰੀ ਵਾਲੇ ਰਾਏ ਵਾਪਕ ਰਾਏ ਆਪਣੇ ਨਿਕਟਰ ਕੋ ਸੁਖ ਦਾਏ।
ਭਾਈ ਭਾਨੇ ਨੇ ਆਪਣੇ ਪੁੱਤਰ ਦੀ ਬਾਂਹ ਗੁਰੂ ਹਰ ਰਾਏ ਸਾਹਿਬ ਨੂੰ ਪਕੜਾਈ ਤੇ ਆਖਿਆ, ਸਤਿਗੁਰੂ ਇਹ ਮੇਰਾ ਪੁੱਤਰ ਹੈ, ਇਹਨੂੰ ਆਪਣੇ ਚਰਨਾਂ ਦੀ ਸ਼ਰਨ ਚ ਰੱਖਣਾ, ਇਹਨੂੰ ਸਦਾ ਆਪਣੇ ਨਾਲ ਰੱਖਣਾ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿਚ ਇਹਨੂੰ ਜਗ੍ਹਾ ਦੇਈ ਰੱਖਣਾ।
ਆਪ ਕਰੀ ਭਾਣੇ ਪਗ ਨਮੋ।
ਇਸ ਤਰ੍ਹਾਂ ਆਪਣੇ ਪੁੱਤਰ ਦੀ ਬਾਂਹ ਗੁਰੂ ਹਰ ਰਾਏ ਸਾਹਿਬ ਨੂੰ ਫੜਾ ਕੇ ਆਪ ਭਾਈ ਭਾਨੇ ਨੇ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ।
ਉਸੇ ਵਿਦਾ ਹੋਏ ਤੇ ਸਮੋ
ਸਤਿਗੁਰਾਂ ਕੋਲੋਂ ਆਗਿਆ ਲੈ ਕੇ ਭਾਈ ਭਾਨਾ ਜੀ ਨੇ ਕੀਰਤਪੁਰ ਸਾਹਿਬ ਤੋਂ ਚਾਲਾ ਪਾਇਆ, ਕੀਰਤਪੁਰ ਸਾਹਿਬ ਤੋਂ ਆਪਣੇ ਨਗਰ ਰਮਦਾਸ ਨੂੰ ਚੱਲ ਪਏ ਹਨ।
ਪਹੁੰਚਿਓ ਆਪਣੇ ਗ੍ਰਾਮ ਰਮਦਾਸ।
ਔਰ ਚਲਦਿਆਂ ਚਲਦਿਆਂ ਰਸਤੇ ਦਾ ਫੰਦ ਮੁਕਾਉਂਦਿਆਂ ਭਾਈ ਭਾਨਾ ਜੀ ਆਪਣੇ ਪਿੰਡ ਜੱਦੀ ਪਿੰਡ ਰਮਦਾਸ ਪਹੁੰਚੇ ਹਨ।
ਕੀਤਕ ਸਮੇਂ ਸਦਨ ਮੈਂ ਬਾਤ।
ਕੁਝ ਸਮਾਂ ਭਾਈ ਭਾਨਾ ਜੀ ਆਪਣੇ ਘਰ ਰਹੇ ਹਨ, ਇਨ੍ਹਾਂ ਦਾ ਨਿਵਾਸ ਸਥਾਨ ਸੀ ਇੱਥੇ ਰਮਦਾਸ ਨਗਰ ਦੇ ਵਿਚ। ਆਪਣੇ ਘਰ ਦੇ ਵਿਚ ਕੁਝ ਸਮਾਂ ਭਾਈ ਭਾਨਾ ਜੀ ਜਾ ਕੇ ਰਹੇ ਹਨ।
ਤਨ ਤੂੰ ਤਿਆਗ ਗੁਰੂਪੁਰ ਗਏ।
ਔਰ ਫਿਰ ਕੁਝ ਸਮੇਂ ਬਾਅਦ ਭਾਈ ਭਾਨੇ ਨੇ ਗੁਰੂ ਸਾਹਿਬ ਜੀ ਦਾ ਸਿਮਰਨ ਕਰਦਿਆਂ ਸਤਿਗੁਰਾਂ ਨੂੰ ਯਾਦ ਕਰਦਿਆਂ ਜਪਜੀ ਸਾਹਿਬ ਦਾ ਪਾਠ ਕਰਕੇ ਆਪਣਾ ਪੰਜ ਭੌਤਿਕ ਸਰੀਰ ਇੱਥੇ ਤਿਆਗਿਆ, ਔਰ ਆਪਣਾ ਸਰੀਰ ਤਿਆਗ ਕੇ ਭਾਈ ਭਾਨਾ ਜੀ ਗੁਰਪੁਰੀ ਜਾ ਬਿਰਾਜੇ ਹਨ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਣਾਂ ਵਿਚ ਜਾ ਕੇ ਅਭੇਦ ਹੋ ਗਏ ਹਨ।
ਬ੍ਰਹਮ ਗਿਆਨ ਕੋ ਜੇ ਸੁਖ ਭਇਓ।
ਭਾਈ ਭਾਨਾ ਜੀ ਜੋ ਪੂਰਨ ਬ੍ਰਹਮ ਗਿਆਨ ਦੇ ਵਿਚ ਟਿਕੇ ਹੋਏ ਸਨ, ਜਿਨ੍ਹਾਂ ਦੀ ਸੁਰਤੀ ਬ੍ਰਹਮ ਗਿਆਨ ਵਿਚ ਟਿਕੀ ਹੋਈ ਸੀ, ਪੂਰਨ ਰੂਪ ਦੇ ਵਿਚ ਆਤਮ ਗਿਆਨ ਦਾ ਰਸ ਮਾਣਦੇ ਸਨ।
ਕੀਰਤਪੁਰ ਮੈਂ ਸ੍ਰੀ ਹਰਿ ਰਾਏ ਰਹੇ ਬਿਰਾਜਿਤ ਗੁਰਤਾ ਪਾਏ।
ਜਿੱਦਾਂ ਭਾਈ ਭਾਨੇ ਨੇ ਆਪਣਾ ਸਰੀਰ ਤਿਆਗਿਆ, ਇਧਰ ਕੀਰਤਪੁਰ ਸਾਹਿਬ ਚ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਨੇ, ਗੁਰਤਾ ਗੱਦੀ ਪ੍ਰਾਪਤ ਕਰਕੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਵੀ ਬਿਰਾਜਿਤ ਹੋ ਰਹੇ ਹਨ।
ਸੂਰਜ ਮਲ ਰਹਿ ਨਿਕਟ ਸਦੀਵਾ।
ਸਤਿਗੁਰਾਂ ਦਾ ਤਾਇਆ ਬਾਬਾ ਸੂਰਜ ਮਲ, ਬਾਬਾ ਸੂਰਜ ਮਲ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਰਹਿੰਦੇ ਨੇ, ਹਰ ਵਕਤ ਗੁਰੂ ਹਰਿ ਰਾਏ ਸਾਹਿਬ ਜੀ ਦੀ ਸੰਗਤ ਵਿਚ ਰਹਿੰਦੇ ਹਨ।
ਕਹੇ ਪਿਤਾ ਕੇ ਕਰ ਮਨ ਨੀਵਾ।
ਔਰ ਆਪਣੇ ਪਿਤਾ ਦੇ ਕਹੇ ਮੁਤਾਬਕ ਆਪਣਾ ਮਨ ਨੀਵਾ ਕਰਕੇ ਰੱਖਦੇ ਨੇ, ਆਪਣੇ ਮਨ ਨੂੰ ਨਿਮਰਤਾ ਸਹਿਤ ਹਲੀਮੀ ਸਹਿਤ ਨੀਵਾਂ ਕਰਕੇ ਰੱਖਦੇ ਹਨ।
ਕੇਤਕ ਮਾਸ ਬਤੀਤ ਭਇਓ ਮਰਵਾਹੀ ਤਨ ਤਿਆਗੇ ਉਸਮੈ।
ਇਸੇ ਤਰ੍ਹਾਂ ਖਾਲਸਾ ਜੀ ਕੁਝ ਮਹੀਨੇ ਬਤੀਤ ਹੋ ਗਏ ਤੇ ਕੁਝ ਮਹੀਨਿਆਂ ਬਾਅਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਮਰਵਾਈ ਜੀ ਜੋ ਬਾਬਾ ਸੂਰਜਮੱਲ ਦੇ ਮਾਤਾ ਜੀ ਸਨ, ਉਹ ਮਾਤਾ ਮਰਵਾਈ ਜੀ ਨੇ ਵੀ ਆਪਣਾ ਤਨ ਤਿਆਗਿਆ, ਆਪਣਾ ਸਰੀਰ ਤਿਆਗ ਕੇ ਮਾਤਾ ਮਰਵਾਹੀ ਜੀ ਵੀ ਸੱਚਖੰਡ ਗਮਨ ਕਰ ਗਏ।
ਜਥਾ ਯੋਗ ਤੇ ਕੋ ਸਤਕਾਰਾ,
ਜਥਾ ਯੋਗ ਉਸ ਵਕਤ ਮਾਤਾ ਮਰਵਾਹੀ ਜੀ ਦੇ ਸਰੀਰ ਦਾ ਕੀਰਤਪੁਰ ਸਾਹਿਬ ਵਿਖੇ ਹੀ ਸੰਸਕਾਰ ਕੀਤਾ ਗਿਆ।
ਕਰਮ ਕਰਾਏ ਪੁੱਤਰ ਸਭ ਸਾਰਾ,
ਮਾਤਾ ਮਰਵਾਹੀ ਦੇ ਪੁੱਤਰ ਬਾਬਾ ਸੂਰਜਮੱਲ ਜੀ ਨੇ ਸਾਰੀ ਅੰਤਮ ਕਿਰਿਆ ਆਪ ਆਪਣੇ ਹੱਥੀ ਕਰਵਾਈ ਹੈ। ਮਾਤਾ ਜੀ ਦੇ ਨਿਮਿਤ ਸਾਰਾ ਸਮਾਗਮ ਬਾਬਾ ਸੂਰਜਮੱਲ ਜੀ ਨੇ ਕਰਵਾਇਆ ਹੈ।
ਔਰ
ਮਾਤਾ ਜੀ ਦੇ ਨਿਮਿਤ ਬਾਬਾ ਸੂਰਜਮੱਲ ਜੀ ਨੇ ਬਹੁਤ ਸਾਰਾ ਦਾਨ ਪੁੰਨ ਵੀ ਕੀਤਾ। ਗਰੀਬਾਂ ਦੀਆਂ ਝੋਲੀਆਂ ਮਾਇਆ ਦੇ ਗੱਫਿਆਂ ਨਾਲ, ਧਨ ਦੇ ਗੱਫਿਆਂ ਨਾਲ ਭਰੀਆਂ ਹਨ।
ਸਾਧ ਦਿਵਸ ਤ੍ਰਿਪਤਾਵਨ ਕਾਲਾ,
ਔਰ ਮਹਾਂਪੁਰਖਾਂ ਸਾਧੂਆਂ ਨੂੰ ਬੁਲਾ ਕੇ ਬ੍ਰਹਮ ਭੋਜ ਕੀਤਾ। ਬ੍ਰਹਮ ਭੋਗ ਦਾ ਮਤਲਬ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਸੰਗਤ ਨੂੰ ਲੰਗਰ ਛਕਾਇਆ ਹੈ।
ਜੋ ਮੈਂ ਆਏ ਸਿੱਖ ਮਸੰਦ ਹੁਣ ਸੁਖ ਸੁਣ ਸ੍ਰੀ ਹਰਗੋਬਿੰਦ।
ਹੁਣ ਖਾਲਸਾ ਜੀ ਉਹਨਾਂ ਸਮਿਆਂ ਵਿਚ ਖਬਰ ਅੱਜ ਵਾਂਗਰ ਨਹੀਂ ਸਨ ਫੈਲਿਆ ਕਰਦੀਆਂ। ਹੁਣ ਤਾਂ ਭਾਵੇਂ ਸੱਤ ਸਮੁੰਦਰੋਂ ਪਾਰ ਕੋਈ ਘਟਨਾ ਘਟੇ ਤੇ ਮਿੰਟਾਂ ਸਕਿੰਟਾਂ ਵਿਚ ਇੱਥੇ ਖਬਰ ਪਹੁੰਚ ਜਾਂਦੀ ਹੈ। ਉਹਨਾਂ ਸਮਿਆਂ ਵਿਚ ਸਾਲ ਸਾਲ ਲੱਗ ਜਾਂਦਾ ਸੀ, ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕੌਣ ਸਰੀਰ ਤਿਆਗ ਗਿਆ, ਕਿਹਦਾ ਜਨਮ ਹੋਇਆ। ਜਦੋਂ ਕਿਤੇ ਸਾਲ 6 ਮਹੀਨਿਆਂ ਬਾਅਦ ਮਿਲਣਾ, ਫੇਰ ਉਹਨਾਂ ਨੂੰ ਪਤਾ ਲੱਗਿਆ ਕਰਦਾ ਸੀ। ਤੇ ਕਈਆਂ ਨੂੰ ਪਤਾ ਹੀ ਨਹੀਂ ਸੀ ਲੱਗਾ ਮਸੰਦਾਂ ਨੂੰ, ਸੰਗਤ ਨੂੰ, ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਰੀਰ ਤਿਆਗ ਗਏ। ਕਈਆਂ ਨੂੰ ਇਸ ਗੱਲ ਦਾ ਬੋਧ ਨਹੀਂ ਸੀ ਹੋਇਆ, ਪਤਾ ਨਹੀਂ ਸੀ ਲੱਗਾ। ਤੇ ਜਿਵੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਰੀਰ ਤਿਆਗ ਕੇ ਬੈਕੁੰਠ ਧਾਮ ਨੂੰ ਚਲੇ ਗਏ ਹਨ। ਕਿਉਂਕਿ ਕਈ ਸਿੱਖ ਸਾਲ ਬਾਅਦ ਚੱਲ ਕੇ ਆਉਂਦੇ ਸੀ, ਕਿ ਕਈ ਸਿੱਖ ਤਾਂ ਦੋ ਦੋ ਸਾਲ ਬਾਅਦ, ਤਿੰਨ ਤਿੰਨ ਸਾਲ ਬਾਅਦ ਵੀ ਕਈਆਂ ਦਾ ਗੇੜਾ ਲੱਗਦਾ ਸੀ, ਬੜੀ ਦੂਰੋਂ ਸਿੱਖ ਚੱਲ ਕੇ ਆਉਂਦੇ ਸਨ।
ਅਸ਼ਟਮਾਸ ਮੈਂ ਕੋਦਰ ਸਾਵਤ,
ਕੋਈ ਸਾਲ ਬਾਅਦ ਚੱਲ ਕੇ ਆਉਂਦਾ ਸੀ, ਕੋਈ 6 ਮਹੀਨਿਆਂ ਬਾਅਦ ਆ ਕੇ ਦਰਸ਼ਨ ਕਰਦਾ ਸੀ।
ਸੋ ਸਭ ਲਈ ਅਕੋਰਨ ਆਏ,
ਜਦੋਂ ਉਨ੍ਹਾਂ ਨੂੰ ਸਿੱਖਾਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਪਰਲੋਕ ਗਮਨ ਕਰ ਗਏ ਨੇ, ਸੁਣ ਕੇ ਉਹ ਸਾਰੇ ਸਿੱਖ ਜਿਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ, ਉਹ ਪਿਟਾਵਾਂ ਲੈ ਕੇ, ਅਨੇਕ ਪ੍ਰਕਾਰ ਦੀਆਂ ਕੋਰਾਂ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਇਹ ਜਾਣ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੀ ਸੰਗਤ ਭੇਟਾਵਾਂ ਲੈ ਕੇ ਆਉਣ ਲੱਗੀ।
ਭਗਤੂ ਪਹਿਲੋ ਸਿੱਖ ਸਮਗਾਏ,
ਭਾਈ ਭਗਤੂ ਜੀ ਬੜੇ ਮਹਾਂਪੁਰਖ ਹੋਏ ਨੇ, ਬ੍ਰਹਮ ਗਿਆਨੀ ਭਾਈ ਭਗਤੂ ਜੀ, ਜਿਨ੍ਹਾਂ ਦਾ ਜਨਮ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਬਚਨਾਂ ਨਾਲ ਹੋਇਆ ਸੀ। ਇਨ੍ਹਾਂ ਦੀ ਮਾਂ ਸੀ ਜਿਹਨੇ ਮੰਗ ਮੰਗੀ ਸੀ, ਗੁਰੂ ਰਾਮਦਾਸ ਜੀ ਨੂੰ ਕਿਹਾ ਸੀ ਕਿ ਸੋਨੇ ਦੀ ਮਧਾਣੀ ਹੋਵੇ ਤੇ ਪੋਤ ਨੂੰ ਰਿੜਕਦੀ ਵੇਖਾਂ। ਤੋ ਗੁਰੂ ਰਾਮਦਾਸ ਸਾਹਿਬ ਨੇ ਵਰ ਦਿੱਤਾ ਸੀ, ਤੇਰੇ ਗ੍ਰਹਿ ਵਿਖੇ ਪੁੱਤਰ ਹੋਵੇਗਾ, ਉਹਦਾ ਨਾਂ ਭਗਤੂ ਰੱਖਿਆ ਜੇ। ਇਹੋ ਜੇ ਮਹਾਂਪੁਰਖ ਭਾਈ ਭਗਤੂ ਜੀ ਜਿਨ੍ਹਾਂ ਦਾ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਨਾਲ ਜਨਮ ਹੋਇਆ, ਤੇ ਫਿਰ ਭਾਈ ਬਹਿਲੋ ਜੀ, ਇਹ ਬੜੇ ਬੜੇ ਮਹਾਨ ਗੁਰੂ ਕੇ ਸਿੱਖ ਨੇ, ਇਹ ਚੱਲ ਕੇ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਹਨ।
ਸੰਗਤ ਕੋ ਸੰਗ ਲਿਆਏ,
ਭਾਈ ਬਹਿਲੋ ਜੀ ਫਫੜੇ ਭਾਈ ਕੇ ਪਿੰਡ ਹੈ, ਉਥੋਂ ਆਏ ਹਨ। ਇਨ੍ਹਾਂ ਦੇ ਨਾਲ ਉਥੋਂ ਦੀ ਇਲਾਕੇ ਦੀ ਸੰਗਤ ਆਈ, ਕਿਉਂਕਿ ਉਥੋਂ ਦੇ ਮਸੰਦ ਸੀ ਭਾਈ ਬਹਿਲੋ ਜੀ। ਫਿਰ ਭਾਈ ਭਗਤੂ ਜੀ ਭਗਤਾ ਭਾਈ ਕੇ ਤੋਂ ਬਹੁਤ ਸਾਰੀਆਂ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਆਏ ਹਨ।
ਪੂਜੇ ਚਰਨ ਗੁਰੂ ਹਰ ਰਾਏ,
ਆ ਕੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨੂੰ ਪੂਜਿਆ ਹੈ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਗੁਰੂ ਪਾਤਸ਼ਾਹ ਦੇ ਚਰਨ ਪੂਜੇ ਹਨ।
ਵੈਸਾਖੀ ਅਰ ਦੀਪਕ ਮਾਲਾ, ਅੰਨ ਮਿਲੇ ਕੀਰਤਪੁਰ ਜਾਲਾ।
ਜਦੋਂ ਵਿਸਾਖੀ ਦਾ ਮੇਲਾ ਹੁੰਦਾ ਜਾਂ ਦੀਪਮਾਲਾ ਦਾ ਮੇਲਾ ਹੁੰਦਾ, ਉਦੋਂ ਇਹ ਸਾਰੀ ਸੰਗਤ ਔਰ ਇਹ ਸਾਰੇ ਸਿੱਖ ਆ ਕੇ ਕੀਰਤਪੁਰ ਸਾਹਿਬ ਗੁਰੂ ਸਾਹਿਬ ਜੀ ਨੂੰ ਮਿਲਦੇ ਨੇ, ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਮਨੋਕਾਮਨਾ ਚੈ ਸੁਪਾਵੈ,
ਜੋ ਜੋ ਇਹਨਾਂ ਦੀਆਂ ਮਨੋਕਾਮਨਾਵਾਂ ਹੁੰਦੀਆਂ ਨੇ, ਸਤਿਗੁਰਾਂ ਦੇ ਦਰਸ਼ਨ ਪਰਸ ਕੇ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ।
ਕਰਾਮਾਤ ਕਾਮਲ ਦਰਸਾਵੈ,
ਸਤਿਗੁਰੂ ਜੀ ਨੂੰ ਕਰਾਮਾਤਾਂ ਵਿੱਚ ਕਾਮਲ ਰੂਪ ਕਰਕੇ ਜਾਣਦੇ ਨੇ ਕਿ ਸਤਿਗੁਰੂ ਜੀ ਕਰਾਮਾਤਾਂ ਵਿੱਚ ਪੂਰਨ ਤੌਰ ਤੇ ਕਾਮਲ ਹਨ।
ਸੂਰਜ ਮਲ ਪ੍ਰਾਪਤ ਸੁਖ ਰਾਸਾ,
ਬਾਬਾ ਸੂਰਜ ਮਲ ਜੀ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਕੋਲ ਹੀ ਰਹਿੰਦੇ ਨੇ ਔਰ ਬਾਬਾ ਸੂਰਜਮਲ ਜੀ ਨੂੰ ਸਾਰੀਆਂ ਸੁੱਖ ਸਹੂਲਤਾਂ ਪ੍ਰਾਪਤ ਨੇ, ਇਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਪਦਾਰਥ ਦੀ ਕੋਈ ਕਮੀ ਨਹੀਂ।
ਬੈਠੇ ਬਿਕਸ ਭਤੀਜੇ ਪਾਸਾ,
ਔਰ ਆਪਣੇ ਭਤੀਜੇ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਬੜੀ ਪ੍ਰਸੰਨਤਾ ਨਾਲ ਬੜੀ ਖੁਸ਼ੀ ਦੇ ਨਾਲ ਬਾਬਾ ਸੂਰਜਮਲ ਜੀ ਬੈਠਦੇ ਹਨ।
ਚਾਹੇ ਸੁਪਾਵੈ ਵਸਤਮਾਨਾ,
ਜੋ ਇਹਨਾਂ ਨੂੰ ਵਸਤੂਆਂ ਚਾਹੀਦੀਆਂ ਨੇ ਬਾਬੇ ਸੂਰਜਮਲ ਨੂੰ, ਉਹ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲੋਂ ਇਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ।
ਮਿਲਿਓ ਕਰ ਸੁਪਨੀ ਗੁਜ਼ਰਾਨਾ,
ਇਦਾਂ ਸਤਿਗੁਰਾਂ ਨਾਲ ਮੇਲ ਮਿਲਾਪ ਕਰਕੇ ਬਾਬਾ ਸੂਰਜਮਲ ਜੀ ਆਪਣਾ ਵਧੀਆ ਗੁਜ਼ਾਰਾ ਚਲਾ ਰਹੇ ਨੇ, ਉਹਨਾਂ ਦੀ ਚੰਗੀ ਗੁਜਰਾਨ ਚੱਲ ਰਹੀ ਹੈ।
ਜਿਮ ਸ਼੍ਰੀ ਹਰ ਗੋਬਿੰਦ ਤੇ ਗਿਆ ਮੈਂ, ਜਿਮ ਚੌਂ ਦਿਸ਼ਤੇ ਸਿੱਖ ਹੁਮਟਾਵੈ,
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਸੰਗਤਾਂ ਆਉਂਦੀਆਂ ਸੀ ਨਾ ਛੇਵੇਂ ਪਾਤਸ਼ਾਹ ਦੇ ਕੋਲ ਚਾਰਾਂ ਦਿਸ਼ਾਵਾਂ ਤੋਂ, ਉਸੇ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਕੋਲ ਵੀ ਮੇਲੇ ਲੱਗਣ ਲੱਗ ਪਏ, ਉਸੇ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਵੀ ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਉਮੜ ਉਮੜ ਕੇ ਆਉਣ ਲੱਗੀਆਂ ਨੇ।
ਕੀਤਕ ਚਿਤ ਮੈਂ ਚਿਤਵਤ ਬਾਤੇ,
ਕਈ ਸਿੱਖ ਆਪਣੇ ਮਨਾਂ ਦੇ ਵਿੱਚ ਗੱਲਾਂ ਚਿਤਵ ਕੇ ਆਉਂਦੇ ਨੇ, ਪਿੱਛੋਂ ਜਦੋਂ ਆਉਂਦੇ ਨੇ ਆਪਣੇ ਮਨ ਚ ਸੋਚ ਕੇ ਆਉਂਦੇ ਹਨ।
ਪਰਖਣ ਹਿਤ ਅਜ਼ਮਤ ਬਖਿਆ,
ਪਰਖਣ ਵਾਸਤੇ ਕਿ ਗੁਰੂ ਹਰਿਰਾਏ ਸਾਹਿਬ ਜੀ ਚ ਕਰਾਮਾਤ ਹੈ ਕਿ ਨਹੀਂ, ਪਰ ਜਦੋਂ ਆ ਕੇ ਵੇਖਦੇ ਨੇ ਤੇ ਸਤਿਗੁਰੂ ਜੀ ਕਰਾਮਾਤਾਂ ਦੇ ਸਮੁੰਦਰ ਨਜ਼ਰ ਆਉਂਦੇ ਹਨ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਅਜਮਤਾਂ ਦੇ ਸਮੁੰਦਰ ਨਜ਼ਰ ਆਉਂਦੇ ਨੇ,
ਕਰਾਮਾਤ ਰਤਨਾਕਰ ਭਰਿਓ,
ਇਦਾਂ ਨਜ਼ਰ ਆਉਂਦੇ ਨੇ ਕਿ ਸਤਿਗੁਰੂ ਜੀ ਕਰਾਮਾਤਾਂ ਦਾ ਸਮੁੰਦਰ ਭਰਿਆ ਹੋਇਆ ਹੈ। ਮਾਨੋ ਗੁਰੂ ਹਰਿਰਾਏ ਸਾਹਿਬ ਦੇ ਸਰੂਪ ਵਿੱਚ ਕਰਾਮਾਤਾਂ ਦਾ ਸਮੁੰਦਰ ਹੈ।
ਕਿਮ ਸੋ ਦੁਰੈ ਤਰਨ ਜਨ ਚੜਿਓ,
ਖਾਲਸਾ ਜੀ ਸੂਰਜ ਚੜਿਆ ਜਿਵੇਂ ਛੁਪ ਨਹੀਂ ਸਕਦਾ, ਇੱਦਾਂ ਗੁਰੂ ਹਰਿਰਾਏ ਸਾਹਿਬ ਜੀ ਦੀਆਂ ਅਜਮਤਾਂ ਤੇ ਕਰਾਮਾਤਾਂ ਛੁਪ ਨਹੀਂ ਸਕਦੀਆਂ, ਉਹ ਪ੍ਰਗਟ ਹਨ ਸਾਰੇ ਸੰਸਾਰ ਦੇ ਅੰਦਰ।
ਜਿਉਂ ਚੱਕਨ ਸੰਸੈ ਜੋ ਅੰਧੇਰਾ, ਕਰਿਓ ਦੂਰ ਨਾ ਲਾਗੀ ਡੇਰਾ,
ਜਿਉਂ ਚੱਕਾਂ ਦੇ ਲੋਕਾਂ ਦੇ ਅੰਦਰ ਜਿਹੜਾ ਸੰਸਿਆਂ ਦਾ ਹਨੇਰਾ ਸੀ, ਜਿਨ੍ਹਾਂ ਦੇ ਅੰਦਰ ਇਹ ਸੰਸਾ ਸੀ ਵੀ ਇਹ ਵੀ ਗੁਰੂ ਹਰਗੋਬਿੰਦ ਸਾਹਿਬ ਜੈਸੇ ਕਰਾਮਾਤੀ ਹਨ ਕੇ ਨਹੀਂ, ਕਹਿੰਦੇ ਜਦੋਂ ਆ ਕੇ ਦਰਸ਼ਨ ਕਰਦੇ ਨੇ ਉਹਨਾਂ ਸਾਰਿਆਂ ਲੋਕਾਂ ਦੇ ਅੰਦਰੋਂ ਸੰਸਿਆਂ ਦਾ ਹਨੇਰਾ ਗੁਰੂ ਹਰਿਰਾਏ ਸਾਹਿਬ ਜੀ ਦੂਰ ਕਰ ਦਿੰਦੇ ਨੇ, ਕਿਸੇ ਦੇ ਅੰਦਰ ਵੀ ਸੰਸਿਆਂ ਦਾ ਹਨੇਰਾ ਨਹੀਂ ਰਹਿੰਦਾ।
ਭਗਤੂ ਰਹੇ ਨਿਕਟ ਹਿਤ ਧਰੈ,
ਭਾਈ ਸਾਹਿਬ ਭਾਈ ਭਗਤੂ ਜੀ ਹਰ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਨੇ ਔਰ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਦੇ ਹਨ।
ਪ੍ਰੇਮ ਸਹਿਤ ਦਰਸ਼ਨ ਕੋ ਕਰੈ,
ਬੜੇ ਪਿਆਰ ਨਾਲ ਬੜੀ ਗੂੜੀ ਪ੍ਰੀਤ ਨਾਲ ਭਾਈ ਭਗਤੂ ਜੀ ਗੁਰੂ ਹਰਿਰਾਏ ਸਾਹਿਬ ਜੀ ਦੇ ਦੀਦਾਰ ਕਰਦੇ ਹਨ।
ਬਿਰਧ ਪਇਓ ਬੋ ਬੈਸ ਬਿਹਾਏ, ਚਾਹੇ ਗੁਰੂ ਤਿਗ ਸੇਵਕ ਮਾਏ,
ਭਾਈ ਭਗਤੂ ਜੀ ਬਜੁਰਗ ਹੋ ਚੁੱਕੇ ਸੀ। ਦੇਖੋ ਗੁਰੂ ਰਾਮਦਾਸ ਸਾਹਿਬ ਦੇ ਇਹਨਾਂ ਦੇ ਸਮੇਂ ਸਮਾਂ ਉਦੋਂ ਇਹਨਾਂ ਦਾ ਜਨਮ ਹੋਇਆ ਸੀ ਗੁਰੂ ਰਾਮਦਾਸ ਜੀ ਦੇ ਬਚਨਾਂ ਨਾਲ, ਤੇ ਹੁਣ ਬਿਰਧ ਹੋ ਚੁੱਕੇ ਨੇ, ਸੱਤਵੇਂ ਪਾਤਸ਼ਾਹ ਦਾ ਸਮੇਂ, ਪੰਜਵੇਂ ਛੇਵੇਂ ਸਤਿਗੁਰਾਂ ਦੇ ਵੀ ਦਰਸ਼ਨ ਕੀਤੇ ਤੇ ਸੱਤਵੇਂ ਦੇ ਵੀ ਕਰ ਰਹੇ ਨੇ, ਬਿਰਧ ਹੋ ਚੁੱਕੇ ਨੇ ਔਰ ਸਤਿਗੁਰਾਂ ਦੇ ਕੋਲ ਰਹਿ ਕੇ ਭਾਈ ਭਗਤੂ ਜੀ ਹੁਣ ਮਹਾਰਾਜ ਜੀ ਦੀ ਸੇਵਾ ਕਰਨਾ ਚਾਹੁੰਦੇ ਨੇ।
ਬੀਤ ਗਇਓ ਕੇਤਕ ਜਬ ਸਮੋ,
ਇਸੇ ਤਰ੍ਹਾਂ ਸਤਿਗੁਰਾਂ ਦੇ ਕੋਲ ਰਹਿੰਦਿਆਂ ਭਾਈ ਭਗਤੂ ਨੂੰ ਜਦੋਂ ਕੁਝ ਕੁ ਸਮਾਂ ਬਤੀਤ ਹੋ ਗਿਆ,
ਰਹਿ ਨਿਕਟ ਦਰਸੈ ਕਰ ਨਮੋ,
ਔਰ ਸਤਿਗੁਰਾਂ ਦੇ ਕੋਲ ਹੀ ਰਹਿ ਕੇ ਭਾਈ ਭਗਤੂ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਤੇ ਨਾਲੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਨ।
ਇੱਕ ਦਿਨ ਹੱਥ ਜੋੜ ਕਰ ਕਹਿਓ, ਸੇਵਾ ਬਖਸ਼ੋ ਮੈਂ ਚਿਤ ਚਇਓ,
ਇੱਕ ਦਿਨ ਦਾ ਬਚਨ ਹੈ ਕਿ ਭਾਈ ਭਗਤੂ ਨੇ ਹੱਥ ਜੋੜ ਕੇ ਗੁਰੂ ਹਰਿ ਰਾਏ ਸਾਹਿਬ ਨੂੰ ਸਨਿਮਰ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਚ ਰਹਿਣਾ ਮੇਰੇ ਮਨ ਦੀ ਭਾਵਨਾ ਕਿ ਮੈਂ ਤੁਹਾਡੀ ਸੇਵਾ ਕਰਾਂ ਆਪ ਦੀ ਕਿਰਪਾ ਕਰਕੇ ਮੈਨੂੰ ਕੋਈ ਸੇਵਾ ਬਖਸ਼ੋ ਜਿੱਥੇ ਸੈਂਕੜੇ ਸਿੱਖਾਂ ਨੂੰ ਸੇਵਾ ਲਾਉਂਦੇ ਹੋ ਕਿਰਪਾ ਕਰਕੇ ਮੈਨੂੰ ਵੀ ਕੋਈ ਸੇਵਾ ਬਖਸ਼ੋ
ਬਿਨ ਸੇਵਾ ਤੇ ਬੈਸ ਅਕਾਰਤ
ਮਹਾਰਾਜ ਜੀ ਤੁਹਾਡੀ ਸੇਵਾ ਤੋਂ ਬਿਨਾਂ ਮੇਰੀ ਉਮਰ ਵਿਅਰਥ ਬਤੀਤ ਹੋ ਰਹੀ ਹੈ ਸੇਵਾ ਤੋਂ ਬਿਨਾਂ ਤੇ ਇਹ ਜਿਹੜੀ ਉਮਰ ਹੈ ਇਹ ਅਕਾਰਤ ਹੈ ਇਹ ਵਿਅਰਥ ਹੈ
ਮੈਂ ਨਾ ਬਿਤਾਵੋ ਕਰੋ ਸਕਾਰਤ
ਮਹਾਰਾਜ ਜੀ ਤੁਹਾਡੀ ਸੇਵਾ ਤੋਂ ਬਿਨਾਂ ਮੈਂ ਨਹੀਂ ਆਪਣੀ ਉਮਰ ਬਤੀਤ ਕਰਨੀ ਤੇ ਏਦਾਂ ਉਮਰ ਬਤੀਤ ਕਰਨ ਦੇ ਨਾਲ ਤਾਂ ਇਹ ਉਮਰ ਅਕਾਰਥ ਚਲੀ ਜਾਏਗੀ
ਜਿਸ ਦਿਨ ਬੈਠਿਓ ਵੀ ਬਿਤ ਜਾਵੇ
ਮਹਾਰਾਜ ਜੀ ਮੈਂ ਤਾਂ ਆਪਣਾ ਜੀਵਨ ਸਕਾਰਥਾ ਕਰਨਾ ਚਾਹੁੰਦਾ ਤੁਹਾਡੀ ਸੇਵਾ ਕਰਕੇ ਨਹੀਂ ਤਾਂ ਮਹਾਰਾਜ ਇੱਥੇ ਰਾਤ ਦਿਨ ਵਿਹਲਾ ਬੈਠਾ ਰਹਿਣਾ ਰੋਟੀਆਂ ਖਾਈ ਜਾਣਾ ਗੁਰੂ ਘਰ ਦੀਆਂ ਤੇ ਇੱਥੇ ਬੈਠਾ ਰਹਿਣਾ ਮਹਾਰਾਜ ਏਦਾਂ ਤਾਂ ਰਾਤ ਦਿਨ ਕਰਕੇ ਮੇਰੀ ਜ਼ਿੰਦਗੀ ਨਿਰਾਰਥ ਹੀ ਲੰਘ ਰਹੀ ਹੈ ਆਪ ਜੀ ਦੀ ਸੇਵਾ ਤੋਂ ਬਿਨਾਂ ਨਿਰਾਰਥ ਲੰਘ ਰਹੀ ਹੈ
ਸਫਲ ਤੈਨੂੰ ਗੁਰ ਸੇਵਕ ਮਾਵੇ
ਮਹਾਰਾਜ ਉਹਨਾਂ ਦਾ ਸਰੀਰ ਸਫਲਾ ਹੁੰਦਾ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਨੇ
ਮਨ ਕੋ ਰਾਖਨ ਸਤਿਗੁਰ ਸਾਥ
ਮਹਾਰਾਜ ਜੀ ਆਪਣੇ ਮਨ ਨੂੰ ਸਦਾ ਗੁਰੂ ਦੇ ਨਾਲ ਰੱਖਣਾ ਇਹ ਸੇਵਾ ਕਰਨੀ ਗੁਰਸਿੱਖਾਂ ਦਾ ਫਰਜ਼ ਬਣਦਾ ਹੈ ਗੁਰਸਿੱਖਾਂ ਦਾ ਕਰਤੱਵ ਬਣਦਾ ਹੈ
ਗੁਰ ਸੇਵਾ ਮੈਂ ਪਗ ਹਰ ਹੱਥ
ਗੁਰੂ ਦੀ ਸੇਵਾ ਕਰਨ ਨਾਲ ਹੱਥ ਤੇ ਪੈਰ ਸਫਲੇ ਹੋ ਜਾਂਦੇ ਨੇ
ਤਿੰਨ ਕੀ ਬੈ ਸਕਾਰ ਥੀ ਹੋਵੇ ਜਨਮ ਜਨਮ ਕੀ ਮਲ ਤੋ ਧੋਵੇ
ਮਹਾਰਾਜ ਜਿਹੜੇ ਤੁਹਾਡੀ ਸੇਵਾ ਵਿਚ ਆਪਣੇ ਹੱਥਾਂ ਪੈਰਾਂ ਨੂੰ ਲਾਉਂਦੇ ਨੇ ਉਹਨਾਂ ਦੀ ਉਮਰ ਸਕਾਰਥੀ ਹੋ ਜਾਂਦੀ ਹੈ ਉਹਨਾਂ ਦੇ ਜਨਮ ਜਨਮਾਂਤਰਾਂ ਦੀ ਮੈਲ ਧੋਤੀ ਜਾਂਦੀ ਹੈ ਹੇ ਗਰੀਬ ਨਵਾਜ ਕਿਰਪਾ ਕਰਕੇ ਮੈਨੂੰ ਵੀ ਕੋਈ ਸੇਵਾ ਬਖਸ਼ੋ ਕਿ ਮੇਰਾ ਇਹ ਸਰੀਰ ਤੁਹਾਡੀ ਸੇਵਾ ਕਰਦਿਆਂ ਸਫਲ ਹੋ ਜਾਏ
ਗਿਰਿਆ ਰਾਏ ਬਿਰਦ ਕੋ ਦੇਖ
ਗੁਰੂ ਹਰਿ ਰਾਏ ਸਾਹਿਬ ਜੀ ਨੇ ਭਾਈ ਭਗਤੂ ਜੀ ਵੱਲ ਵੇਖਿਆ ਭਾਈ ਭਗਤੂ ਜੀ ਬੁੱਢੇ ਹੋ ਚੁੱਕੇ ਸੀ ਬਜੁਰਗ ਹੋ ਚੁੱਕੇ ਸਨ ਤੇ ਉਹਨਾਂ ਦੀ ਬਜ਼ੁਰਗੀ ਵੱਲ ਵੇਖਿਆ ਸਰੀਰ ਦੀ ਬਿਰਧ ਅਵਸਥਾ ਗੁਰੂ ਹਰਿ ਰਾਏ ਸਾਹਿਬ ਜੀ ਨੇ ਵੇਖੀ
ਹਰਕਤ ਕਰੈ ਬਿਲਾਸ ਅਭਿਸ਼ੇਕ
ਸਤਿਗੁਰੂ ਜੀ ਹੱਸ ਪਏ ਤੇ ਹੱਸਦਿਆਂ ਨਾ ਮਹਾਰਾਜ ਜੀ ਨੇ ਮਖੌਲ ਕੀਤਾ ਭਾਈ ਭਗਤੂ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਭਾਵਕ ਹੀ ਬਚਨ ਕਿਹਾ
ਅਬ ਸਹੇੜ ਬੋ ਚਰਖਾ ਜਈਐ ਜਿਸ ਤੇ ਬਿਰਦ ਪਨੋ ਨਿਰਭਈਐ
ਮਹਾਰਾਜ ਜੀ ਕਹਿਣ ਲੱਗੇ ਭਾਈ ਭਗਤੂ ਜੀ ਹੁਣ ਤੁਸੀਂ ਕਾਹਦੀ ਸੇਵਾ ਕਰਨੀ ਹੁਣ ਤੇ ਤੁਹਾਨੂੰ ਵਿਆਹ ਕਰਾਉਣਾ ਚਾਹੀਦਾ ਇਹ ਤੁਹਾਡੀ ਬਿਰਧ ਅਵਸਥਾ ਹੋ ਗਈ ਹੈ ਤੁਹਾਨੂੰ ਹੁਣ ਵਿਆਹ ਕਰਾ ਲੈਣਾ ਚਾਹੀਦਾ ਵੀ ਤੁਹਾਡੀ ਸੇਵਾ ਕਰਨ ਵਾਲੀ ਕੋਈ ਤੁਹਾਡੀ ਇਸਤਰੀ ਹੋਣੀ ਚਾਹੀਦੀ ਹੈ ਬਜ਼ੁਰਗੀ ਦੇ ਵਿਚ ਸੇਵਾਦਾਰ ਨੀ ਚਾਹੀਦੀ ਹੈ ਨਾ ਉਹਦੇ ਵਾਸਤੇ ਤੁਹਾਨੂੰ ਸੇਵਾ ਵਾਸਤੇ ਕੋਈ ਸਹਾਰਾ ਚਾਹੀਦਾ ਇਸ ਕਰਕੇ ਹੁਣ ਤੁਹਾਨੂੰ ਤਾਂ ਚਰਖਾ ਸਹੇੜਨਾ ਚਾਹੀਦਾ ਚਰਖਾ ਸਹੇੜਨ ਦਾ ਮਤਲਬ ਵਿਆਹ ਕਰਾ ਲੈਣਾ ਚਾਹੀਦਾ ਹੁਣ ਤਾਂ ਇਹ ਸੇਵਾ ਕਰੋ
ਬਿਗਸਤ ਦੇਖ ਕਹਿ ਬੰਦ ਹਾਥਾ ਸਭ ਹੋਏ ਰਾਵਰ ਮਰਜ਼ੀ ਸਾਥਾ
ਭਾਈ ਭਗਤੂ ਜੀ ਵੀ ਅੱਗੋਂ ਹੱਸ ਪਏ ਗੁਰੂ ਹਰਿ ਰਾਏ ਸਾਹਿਬ ਨੇ ਵੀ ਹੱਸਦਿਆਂ ਇਹ ਬਚਨ ਕਿਹਾ ਤੇ ਭਾਈ ਭਗਤੂ ਜੀ ਵੀ ਅੱਗੋਂ ਹੱਸਦਿਆਂ ਕਹਿੰਦੇ ਮਹਾਰਾਜ ਸਭ ਕੁਝ ਤੁਹਾਡੀ ਮਰਜ਼ੀ ਨਾਲ ਹੀ ਹੁੰਦਾ ਜੇ ਤੁਹਾਨੂੰ ਮਰਜ਼ੀ ਏਦਾਂ ਪਾਉਂਦੀ ਤੇ ਏਦਾਂ ਵੀ ਹੋ ਜਾਏਗਾ ਸਤਿਗੁਰੂ ਸਭ ਕੁਝ ਤੁਹਾਡੀ ਮਰਜ਼ੀ ਦੇ ਨਾਲ ਹੀ ਹੁੰਦਾ
ਨਿਫਲ ਨਾ ਬਾਤ ਗੁਰੂ ਕੋਈ
ਮਹਾਰਾਜ ਸਤਿਗੁਰਾਂ ਦਾ ਕਿਹਾ ਬਚਨ ਕਦੇ ਨਿਸ਼ਫਲ ਨਹੀਂ ਜਾਂਦਾ
ਕਿਸੇ ਨਿਕਸੈ ਸਾਚੋ ਤੋਏ
ਕਿਹਦੇ ਵਾਸਤੇ ਕੀ ਪਤਾ ਨੀ ਇਸ ਬਚਨ ਵਿਚ ਕੀ ਰਮਜ ਹੋਵੇਗੀ ਅੱਗੇ ਜਾ ਕੇ ਉਹ ਕਿਹੋ ਜਿਹੀ ਰਮਜ ਖੁੱਲੇਗੀ ਜੋ ਬਚਨ ਆਪ ਜੀ ਨੇ ਹੁਣ ਕਿਹਾ ਇਹ ਵੀ ਜ਼ਰੂਰ ਸੱਚ ਹੋਵੇਗਾ
ਅਬ ਸੇਵਾ ਨਿਜ ਘਰ ਕੀ ਦੀਜੈ ਸਫਲ ਸਰੀਰ ਹਮਾਰੋ ਕੀਜੈ
ਮਹਾਰਾਜ ਇਹ ਵੀ ਹੋ ਜਾਏਗਾ ਜੋ ਤੁਸੀਂ ਕਿਹਾ ਚਰਖਾ ਸੇੜਨ ਵਾਲੀ ਗੱਲ ਵੀ ਹੋ ਜਾਏਗੀ ਪਰ ਹੁਣ ਮੈਨੂੰ ਆਪਣੇ ਘਰ ਦੀ ਕੋਈ ਸੇਵਾ ਜ਼ਰੂਰ ਬਖਸ਼ ਮੈਂ ਸੇਵਾ ਕਰਨਾ ਚਾਹੁੰਦਾ ਮੈਨੂੰ ਆਪਣੇ ਦਰ ਘਰ ਦੀ ਕੋਈ ਸੇਵਾ ਬਖਸ਼ੋ ਤਾਂ ਜੋ ਮੈਂ ਆਪਣਾ ਸਰੀਰ ਤੁਹਾਡੇ ਘਰ ਦੀ ਸੇਵਾ ਕਰਕੇ ਸਫਲ ਕਰ ਲਵਾਂ
ਕਹਿਓ ਗੁਰੂ ਸੇਵਾ ਸਭ ਕਰੇ
ਗੁਰੂ ਹਰਿ ਰਾਏ ਸਾਹਿਬ ਜੀ ਕਹਿਣ ਲੱਗੇ ਭਾਈ ਭਗਤੂ ਜੀ ਤੁਸੀਂ ਥੋੜੀ ਸੇਵਾ ਕੀਤੀ ਹੈ ساری زندگی تانو گرو گھر کی سیوا کردیا بیت گئی ہے
ادک سفلتا نہیں جتن دھری
تھی اپنا شریر سفل کر لیا تہاڈی کایا سیوا کردیا کردیا سفلی ہو چکی ہے
سکھن بکھے ریت نت پاون
پر گر سکھاں دے وچ اک نوی ریت پاون واسطے
رہے منورت کرو ہردے منورت کرو اٹھاون
گر سکھاں وچ ریت چلاون واسطے حالانکہ تانو سیوا دی لوڑ نہیں رہی تسی سیوا کر کے سفل ہو چکے ہو پر گرسکھاں وچ ریت چلاون لئی کہ جدوں تک تن وچ پران نے ادوں تک سیوا کردے رہنا چاہیدا ہے اے ریت سکھاں وچ چلاون واسطے تسی اے بینتی ساڈے کول بار بار کر رہے اور اپنے من چ تسی اے منورت کیتا ہے
سکھی کراو گر کر کے
آؤ پھر بھائی بھگتو جی گرو دے کھیتاں وچ کام کراؤ جڑے گرو دی کھیتی ہے جمیدارا بھی ہوندا سی کیرتپور صاحب مہاراج جی کہندے بھائی بھگتو جی جڑی کھیتی ہے گرو گھر دی پھر جا کے کھیتی کراو
کامے رکھ سکے سبیرے
کامے رکھ لو آپ نے تانو محنت کرن دی لوڑ بس کامیاں کولوں کھیتی کروائی جاؤ
اپر سیو لائق نہ تیرے
اور کوئی سیوا تواڈے لائق نہیں ہے کہ جڑی اسی تانو دسیے
زمیندار تم جنم پلیرے
تسی جٹ زمیندار ہو تے زمیندارا نو تا زمین دا ہی کام ہے پاوے بزرگ بھی ہو جائے تاں وی اودوں زمیندارا تھوڑی بھلدا تسی زمینداری دا کام کراؤ کامے رکھ لو سکھاں دے کولوں کھیتاں دے وچ کام کرواؤ کول ہو کے
یہاں تے کرکھی کی ٹہل بتائے سکھ بسال تم لےو کمائے
کر کے تانو اسی کھیتی دی سیوا دسی آ کیونکہ تسی جنم تہاڈا زمینداراں دے گھر دا ہے تے تانو کھیتی دی سیوا ٹہل دسی ہے تسی وشال سکھ ہو اور اے سیوا تسی ضرور کما لو گے
سن بھگتو کینی پگ نمو
بھائی بھگتو جی نے ستگراں دے بچن سنے سن کے مہاراج جی دے چرناں تے متھا ٹیکیا
ادھم کو دھاریو تے سمے
اور بڑا پاری ادھم پائی بھگتو نے کیتا
بکھم سکامے کرے تیارے
بھگ تیار کر لے کامے تیار کر لے کھیتی کرن واسطے
امنی جائے سدھارے
جا کے جڑی گرو گھر دی زمین سی او زمین نو جا کے چنگی طرح بلداں نال واہیا ہے ہل واہیا ہے اور چنگی طرح پہلا کامیاں دے کولوں کھیت سدھاریا ہے
بیجیو بیج آپ نے کرتے
بھائی بھگتو نے آپ بیج دا چھٹا ماریا ہے اپنے ہتھیں بھائی بھگتو نے بیج دا چھٹا ماریا ہے
اگی سگن پن بو
کہندے ہن بھائی بھگتو دے ہاتھ دا چھٹا وجا ہوئے بیج دا تے اگے نا کہندے بڑی سنگنی فصل اگی بڑی سنگنی فصل اگ کے پیدا ہوئی اور اودی پالنا کیتی
بار کرن اردے بے وار
پھر اودی واڑ کرنی چارے پاسے پھر اس کھیت نو پانی لونا
بار بار سب کرن سنبھال
گلائی کرنی کھیت دے وچوں کا ڈیلا پٹنا تے کہندے اس پرکار نال بار بار اس ساری زمین دی پرت پالنا کرنی
بیٹھیو نسباتر رکھواری
رات دن پائی بھگتو جی اتھے رکھوالے بن کے رہندے نے کھیتاں وچ زمین دی رکھوالی فصل دی رکھوالی کہ کوئی پشو ڈنگر جانور آ کے فصل نو تباہ نہ کرن اوتھے رات دن بھائی بھگتو جی رکھوالی کردے نے
غریب کامن بھلی پرکارے
اور سما پا کے ہولے ہولے فصل پکا لئی فصل پک کے تیار ہو گئی
ہن کامے بادن کو لائے
پھر کامیاں نو وڈن لایا بھائی ہن فصل وڈو جدو پک کے تیار ہو گئی تے کامے وڈن واسطے لا دتے
بھوجن لے سنتے ٹک جائے
اور بھائی بھگتو جی انہاں واسطے پرشادا لے کے آوندے نے گرو کے لنگراں چوں جڑے کامے لائے ہوئے نے کھیت چ فصل وڈن واسطے انہاں لئی بھوجن لے کے آوندے نے
گر کی دیگ وکھے تیلے
گرو کے لنگراں دے وچ جتھے لنگر ورتدا ہے ਉਥੋਂ ਭਾਈ ਭਗਤੂ ਜੀ ਲੰਗਰ ਲੈ ਲੈਂਦੇ ਹਨ,
ਰਹਿਰ ਜਾਏ ਸਭਿਆਂ ਕੋ ਦੇ,
ਬਾਹਰ ਖੇਤਾਂ ਵਿਚ ਜਾ ਕੇ ਉਹ ਜਿੰਨੇ ਕਾਮੇ ਨੇ ਉਹਨਾਂ ਸਾਰੇ ਕਾਮਿਆਂ ਨੂੰ ਜਾ ਕੇ ਲੰਗਰ ਛਕਾਉਂਦੇ ਹਨ, ਪ੍ਰਸ਼ਾਦਾ ਛਕਾਉਂਦੇ ਹਨ।
ਇੱਕ ਦਿਨ ਲੈ ਕਰ ਆਪ ਆਹਾਰ,
ਇਸੇ ਤਰ੍ਹਾਂ ਇੱਕ ਦਿਨ ਭਾਈ ਭਗਤੂ ਜੀ ਪ੍ਰਸ਼ਾਦਾ ਲੈ ਕੇ ਆਏ,
ਗਇਓ ਕਰੈ ਕਾਮੇ ਜੈਕਾਰ,
ਉੱਥੇ ਪ੍ਰਸ਼ਾਦਾ ਲੈ ਕੇ ਆਏ ਜਿੱਥੇ ਕਾਮੇ ਫਸਲ ਵੱਢ ਰਹੇ ਸੀ, ਜਿੱਥੇ ਉਹ ਸੇਵਾ ਕਰ ਰਹੇ ਸੀ, ਖੇਤਾਂ ਦੇ ਵਿੱਚ ਮਿਹਨਤ ਕਰ ਰਹੇ ਸਨ।
ਖੇਤ ਡੋਰ ਪਰ ਸਰਬ ਹਕਾਰੇ,
ਖੇਤ ਦੀ ਇੱਕ ਡੋਲ ਦੇ ਉੱਤੇ, ਵੱਟ ਦੇ ਉੱਤੇ ਸਾਈਡ ਤੇ ਜਿਹੜੀ ਵੱਟ ਹੁੰਦੀ, ਡੋਲ ਹੁੰਦੀ ਹੈ, ਉੱਥੇ ਸਾਰਿਆਂ ਨੂੰ ਸੱਦ ਲਿਆ, ਕਾਮਿਆਂ ਨੂੰ ਜਿਹੜੇ ਫਸਲ ਵੱਢ ਰਹੇ ਸੀ।
ਪੰਥ ਬਿਠਾਏ ਸੁਦੀਨ ਆਹਾਰੇ,
ਉਹਨਾਂ ਸਾਰਿਆਂ ਦੀ ਪੰਗਤ ਬਿਠਾ ਦਿੱਤੀ ਕਿ ਸਾਰੇ ਬਹਿ ਜਾਓ, ਭਾਈ ਪੰਗਤ ਲਾ ਕੇ ਡੋਲ ਦੇ ਉੱਤੇ ਪ੍ਰਸ਼ਾਦਾ ਆ ਗਿਆ ਤੇ ਪ੍ਰਸ਼ਾਦਾ ਛਕੋ।
ਸਭ ਨੂੰ ਲੈ ਕਰ ਨਿਜ ਨਿਜ ਹੱਥਾਂ,
ਸਾਰਿਆਂ ਨੇ ਆਪੋ ਆਪਣੇ ਹੱਥਾਂ ਚ ਪ੍ਰਸ਼ਾਦੇ ਲਏ ਹਨ।
ਕੀਰਤ ਬੋਲੇ ਭਗਤੂ ਸਾਥਾ,
ਜਦੋਂ ਉਹਨਾਂ ਨੇ ਪ੍ਰਸ਼ਾਦੇ ਵੇਖੇ ਨਾ, ਤੇ ਪ੍ਰਸ਼ਾਦੇ ਵੇਖ ਕੇ ਸਬਜ਼ੀ ਭਾਜੀ ਵੇਖ ਕੇ ਉਹ ਬੋਲੇ ਭਾਈ ਭਗਤੂ ਨੂੰ ਕਾਮੇ ਕਹਿਣ ਲੱਗੇ,
ਭਾਈ ਸਾਹਿਬ ਕਰੋ ਵਿਚਾਰਾ,
ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਆਪ ਵਿਚਾਰ ਕਰੋ, ਸਿਆਣੇ ਹੋ ਤੁਸੀਂ, ਆਪ ਵੀ ਤੁਸੀਂ ਬੜਾ ਜ਼ਿਮੀਂਦਾਰਾ ਕੀਤਾ ਹੈ।
ਗ੍ਰਿਤ ਅਧਿਕ ਬਿਨ ਆਨ ਆਹਾਰਾ,
ਆ ਵੇਖੋ ਵੀ ਘਿਓ ਤੋਂ ਬਿਨਾਂ ਰੋਟੀ ਕਿਤੇ ਅੰਦਰ ਲੰਘਦੀ ਹੈ। ਉਹ ਦੇਸੀ ਘਿਓ ਖਾਣਾ ਚਾਹੁੰਦੇ ਸੀ ਵੀ ਅਸੀਂ ਜ਼ਿਮੀਂਦਾਰਾ ਕਰਦੇ ਪਏ ਹਾਂ, ਮਿਹਨਤ ਕਰ ਰਹੇ ਹਾਂ, ਤੇ ਦੇਸੀ ਘਿਓ ਨੀ ਖਾਣ ਨੂੰ ਲਿਆਂਦਾ ਤੁਸੀਂ ਨਾਲ। ਕਹਿੰਦੇ ਜੀ ਥੋੜਾ ਘਿਓ, ਮਾੜਾ ਮੋਟਾ ਘਿਓ ਵਿਚ ਸਬਜ਼ੀ ਦੇ ਪਾਇਆ ਹੋਇਆ, ਬਹੁਤਾ ਘਿਓ ਕੋਈ ਨੀ, ਘਿਓ ਬਿਨਾਂ ਮਹਾਰਾਜ ਜੀ ਆਹਾਰ ਅਸੀਂ ਕਿਵੇਂ ਖਾਈਏ।
ਸਗਰੇ ਬਾਤਰ ਕਾਰ ਕਮਾਵੇ,
ਘਿਓ ਤੋਂ ਬਿਨਾਂ ਇਹ ਜਿਹੜਾ ਤੁਸੀਂ ਭੋਜਨ ਲਿਆਇਓ, ਸਾਰਾ ਦਿਨ ਅਸੀਂ ਮਿਹਨਤ ਕਰਦੇ ਹਾਂ ਹੱਡ ਤੋੜ ਕੇ, ਸਾਰਾ ਦਿਨ ਅਸੀਂ ਖੇਤਾਂ ਦੇ ਵਿਚ ਫਸਲ ਵੱਢ ਰਹੇ ਹਾਂ,
ਬਿਨ ਖਾਤੇ ਹੋਏ ਅੰਦੇ ਹੋਏ ਜਾਵੇ।
ਜੇ ਅਸੀਂ ਘਿਓ ਨਾ ਖਾਵਾਂਗੇ ਸਾਡੇ ਸਰੀਰ ਚ ਜਾਨ ਕਿੱਥੋਂ ਆਵੇਗੀ, ਅਸੀਂ ਤੇ ਅੰਨੇ ਹੋ ਜਾਵਾਂਗੇ ਕੰਮ ਕਰ ਕਰਕੇ, ਅੰਧੇ ਹੋਏ ਜਾਵਾਂ, ਇੱਥੇ ਮਿਹਨਤ ਕਰ ਕਰਕੇ ਸਾਡਾ ਤਾਂ ਸਰੀਰ ਅੰਨਾ ਹੋ ਜਾਏਗਾ, ਅਸੀਂ ਤਾਂ ਅੰਨੇ ਹੋ ਜਾਵਾਂਗੇ, ਸਾਨੂੰ ਜੇ ਖਾਣ ਨੂੰ ਘਿਓ ਨਾ ਮਿਲਿਆ।
ਇੱਕ ਇੱਕ ਪ੍ਰਤ ਪਾਇਆ ਕਿਤੋਏ,
ਇੱਕ ਇੱਕ ਬੰਦੇ ਨੂੰ ਰੋਜ਼ ਪਾਇਆ ਪਾਇਆ ਘਿਓ ਤਾਂ ਘੱਟੋ ਘੱਟ ਚਾਹੀਦਾ ਨਾ ਖਾਣ ਵਾਸਤੇ। ਉਹ ਜਿੰਨੇ ਵੀ ਕਾਮੇ ਨੇ ਨੌਕਰ ਉਹ ਕਹਿ ਰਹੇ ਨੇ, ਕਹਿੰਦੇ ਜੀ ਸਾਡੇ ਇੱਕ ਇੱਕ ਬੰਦੇ ਵਾਸਤੇ ਇੱਕ ਇੱਕ ਪਾਈਆ ਘਿਓ ਚਾਹੀਦਾ ਜੇ ਸਾਡੇ ਕੋਲ ਕੰਮ ਕਰਾਉਣਾ।
ਕਰਤ ਕਿਰਤ ਮੈਂ ਬਲ ਦੇ ਸੋਏ,
ਕਿਉਂਕਿ ਇਹ ਜਿਹੜੇ ਕੰਮ ਨੇ ਤਾਂ ਬਲ ਨਾਲ ਹੁੰਦੇ ਨੇ, ਤੇ ਬਲ ਕੱਲੇ ਆਟੇ ਚ ਥੋੜੀ ਆਉਣਾ, ਕੱਲੀਆਂ ਰੋਟੀਆਂ ਵਿੱਚੋਂ ਬਲ ਥੋੜੀ ਆਉਣਾ, ਬਲ ਵਾਸਤੇ ਘਿਓ ਤਾਂ ਖਾਣਾ ਪੈਣਾ ਨਾ ਸਾਨੂੰ। ਇੱਕ ਇੱਕ ਬੰਦੇ ਨੂੰ ਇੱਕ ਇੱਕ ਪਾਈਆ ਘਿਓ ਖਾਵਾਂਗੇ ਤਾਂ ਜਾ ਕੇ ਅਸੀਂ ਮਿਹਨਤ ਕਰਾਂਗੇ, ਬਲ ਲਾ ਕੇ ਜ਼ੋਰ ਲਾ ਕੇ ਕੰਮ ਕਰਾਂਗੇ।
ਸ਼ੁਸ਼ਕ ਰੋਟ ਕਾ ਦੀਨ ਸਿਆਨ,
ਸੁੱਕੀਆਂ ਰੋਟੀਆਂ ਲਿਆ ਕੇ ਤੁਸੀਂ ਸਾਨੂੰ ਲੰਗਰ ਚੋਂ ਦੇ ਦਿੱਤੀਆਂ ਨੇ,
ਕਹੋ ਭਾਈ ਕਿਵ ਕਰ ਹੈ ਖਾਨ,
ਇਹ ਭਾਈ ਸਾਹਿਬ ਜੀ ਕਿਰਪਾ ਕਰਕੇ ਦੱਸੋ ਵੀ ਅਸੀਂ ਕਿਵੇਂ ਖਾਈਏ, ਹੁਣ ਸੁੱਕੀਆਂ ਰੋਟੀਆਂ ਸਾਡੇ ਅੰਦਰ ਲੰਘਦੀਆਂ ਨੇ, ਪਾਈਆ ਪਾਈਆ ਘਿਓ ਅਸੀਂ ਖਾਣ ਵਾਲੇ ਬੰਦੇ, ਤੇ ਕਿਲੋ ਕਿਲੋ ਘਿਓ ਵੀ ਅਸੀਂ ਤਾਂ ਚਰ ਜਾਈਦਾ ਰੋਜ਼ ਦਾ, ਅਸੀਂ ਤਾਂ ਫਿਰ ਪਾਈਆ ਹੀ ਘਿਓ ਕਿਹਾ, ਤੇ ਮਹਾਰਾਜ ਜੀ ਆ ਸੁੱਕੇ ਪ੍ਰਸ਼ਾਦੇ ਹੁਣ ਕਿਵੇਂ ਛਕੀਏ ਕਿਵੇਂ ਖਾਈਏ।
ਸੁਣੀ ਜਸਾਰਤ ਗਿਰਾ ਅਲਾਈ,
ਮਹਾਰਾਜ ਜੀ ਨੂੰ ਭਾਈ ਭਗਤੂ ਜੀ ਨੂੰ ਜਦੋਂ ਇਹਨਾਂ ਕਾਮਿਆਂ ਨੌਕਰਾਂ ਨੇ ਇੱਦਾਂ ਬੇਨਤੀ ਕੀਤੀ ਤੇ ਸੁਣ ਕੇ ਭਾਈ ਭਗਤੂ ਜੀ ਕਹਿੰਦੇ ਵਿਚਾਰੇ ਬੰਦੇ ਤਾਂ ਸਹੀ ਕਹਿੰਦੇ ਨੇ, ਸਾਰਾ ਦਿਨ ਨਾਲੇ ਮਿਹਨਤ ਕਰਦੇ ਨੇ ਤੇ ਖਾਣ ਨੂੰ ਘਿਓ ਵੀ ਨਾ ਮਿਲੇ, ਖੁਰਾਕ ਵੀ ਨਾ ਮਿਲੇ ਇਹਨਾਂ ਨੂੰ, ਇਹ ਤਾਂ ਗੱਲ ਚੰਗੀ ਨਹੀਂ ਲੱਗਦੀ।
ਇਤੁਤ ਭਗਤੂ ਦ੍ਰਿਸ਼ਟ ਲਗਾਏ,
ਭਾਈ ਭਗਤੂ ਜੀ ਹੁਣ ਸੱਜੇ ਖੱਬੇ ਵੇਖਣ ਲੱਗੇ, ਆਲੇ ਦੁਆਲੇ ਵੇਖਣ ਲੱਗੇ,
ਨਿਕਟ ਜਾਤ ਇੱਕ ਤਾਂ ਵਪਾਰੀ,
ਕਹਿੰਦੇ ਸੁਭਾਵਕ ਇੱਕ ਵਪਾਰੀ ਉਥੋਂ ਲੰਘਿਆ ਜਾਂਦਾ ਸੀ ਕੋਲੋਂ,
ਲਵਣ ਮਿਰਚ ਗੁੜ ਆਦਿਕ ਧਾਰੀ,
ਉਹਦੇ ਹੱਥ ਦੇ ਵਿੱਚ ਲੂਣ ਮਿਰਚਾਂ ਗੁੜ ਏਦਾਂ ਦਾ ਸਮਾਨ ਉਸ ਵਪਾਰੀ ਨੇ ਆਪਣੇ ਨਾਲ ਰੱਖਿਆ ਹੋਇਆ।
ਇੱਕ ਕੁੱਪੀ ਕਰ ਮੈ ਲਰਕਾਏ, ਭਰੀ ਹੁਤੀ ਫਿਤ ਸੋ ਤੈ ਜਾਏ,
ਉਹਦੇ ਹੱਥ ਦੇ ਵਿੱਚ ਇੱਕ ਕੁੱਪੀ ਸੀ ਘਿਓ ਦੀ, ਦੇਸੀ ਘਿਓ ਦੀ ਕੁੱਪੀ ਵੀ ਉਹਨੇ ਨਾਲ ਲਟਕਾਈ, ਉਹ ਵੀ ਵੇਚਦਾ ਫਿਰਦਾ ਸੀ ਘਿਓ ਵੀ, ਤੇ ਉਹਨੂੰ ਵੇਖ ਲਿਆ ਭਾਈ ਭਗਤੂ ਜੀ ਨੇ ਲੰਘਦੇ ਜਾਂਦੇ ਨੂੰ
ਇੱਕ ਭਗਤੋ ਤੇ ਨਿਕਟ ਹਕਾਰਾ
ਉਹਨੂੰ ਵੇਖ ਕੇ ਭਾਈ ਭਗਤੂ ਨੇ ਉਹਨੂੰ ਆਪਣੇ ਕੋਲ ਸੱਦਿਆ ਕੋਲ ਬੁਲਾਇਆ
ਉਰੇ ਆਓ ਜੋ ਕਰੇ ਵਪਾਰਾ
ਕਹਿੰਦੇ ਉਹ ਭਾਈ ਵਪਾਰੀਆ ਇਧਰ ਆ ਜੋ ਤੂੰ ਵਪਾਰ ਕਰ ਰਿਹਾ
ਹੁਣ ਤੂੰ ਵਪਾਰੀ ਚੱਲ ਡਿੱਗ ਆਇਓ
ਭਾਈ ਭਗਤੂ ਦੀ ਆਵਾਜ਼ ਸੁਣ ਕੇ ਉਹ ਵਪਾਰੀ ਕੋਲ ਆ ਗਿਆ
ਵੱਖਰ ਆਪਣਾ ਤਰੇ ਟਿਕਾਇਓ
ਜਿਹੜਾ ਸੌਦਾ ਉਹਨੇ ਚੁੱਕਿਆ ਹੋਇਆ ਸੀ ਉਹ ਥੱਲੇ ਜ਼ਮੀਨ ਤੇ ਰੱਖ ਦਿੱਤਾ
ਜੈ ਸੁ ਲਿਓ ਮੁੱਲ ਮੁਝ ਦੀਜੈ
ਜੋ ਚਾਹੀਦਾ ਲੈ ਲੋ ਮੈਨੂੰ ਮੁੱਲ ਚਾਹੀਦਾ ਪੈਸੇ ਦਿਓ ਤੇ ਬਦਲੇ ਚ ਜੋ ਮਰਜ਼ੀ ਲੈ ਲਓ
ਨਿਜ ਕਾਰਜ ਤੁਮ ਸਾਰਨ ਕੀਜੈ
ਆਪਣਾ ਕੰਮ ਸਾਰੋ ਜੋ ਤੁਹਾਨੂੰ ਚਾਹੀਦਾ ਉਹ ਦੱਸੋ
ਤਬ ਭਗਤੂ ਇਮ ਬਾਕੀ ਉਚਾਰਾ ਗੁਰ ਕਾਮੇ ਇਹ ਕਰਤ ਆਹਾਰਾ
ਭਾਈ ਭਗਤੂ ਜੀ ਬੋਲੇ ਕਹਿਣ ਲੱਗੇ ਭਾਈ ਵਪਾਰੀਆ ਗੱਲ ਏਦਾਂ ਵੀ ਆਹ ਸਾਰੇ ਨੇ ਗੁਰੂ ਘਰ ਦੇ ਸੇਵਾਦਾਰ ਇਹ ਸਾਰੇ ਕੰਮ ਕਰ ਰਹੇ ਨੇ ਗੁਰੂ ਦੇ ਖੇਤਾਂ ਵਿਚ ਤੇ ਹੁਣ ਇਹ ਪ੍ਰਸ਼ਾਦਾ ਛਕਣ ਲੱਗੇ ਨੇ
ਜਹੈ ਕ੍ਰਿਤ ਕੋ ਸੰਗ ਸੁਖ ਹੈ
ਪ੍ਰਸ਼ਾਦੇ ਨਾਲ ਘਿਓ ਖਾਣਾ ਚਾਹੁੰਦੇ ਨੇ ਕਹਿੰਦੇ ਨੇ ਸਾਨੂੰ ਘਿਓ ਮਿਲੇਗਾ ਨਾਲ ਤਾਂ ਅਸੀਂ ਪ੍ਰਸ਼ਾਦਾ ਛਕਾਂਗੇ
ਦਿਓ ਇਨਕੋ ਧਨ ਕੀ ਜੈ ਲੈਬੇ
ਇਹਨਾਂ ਸਾਰਿਆਂ ਨੂੰ ਘਿਓ ਛਕਾ ਰਜਾ ਰਜਾ ਕੇ ਚੰਗੀ ਤਰ੍ਹਾਂ ਰਜਵਾ ਘਿਓ ਇਹਨਾਂ ਨੂੰ ਦੇ ਤੇ ਇਹ ਸਾਰੇ ਘਿਓ ਖਾਣਗੇ ਬਦਲੇ ਚ ਸਾਡੇ ਕੋਲੋਂ ਧਨ ਲੈ ਲਈ
ਸਭ ਕੁੱਪੀ ਤਰ ਦੀਨ ਅਗਾਰੇ
ਉਹ ਜਿਹੜੀ ਕੁੱਪੀ ਸੀ ਲਿਆ ਕੇ ਅੱਗੇ ਰੱਖ ਦਿੱਤੀ
ਇੱਕ ਇੱਕ ਪੱਲੀ ਭਰੀ ਕਰ ਧਾਰੇ
ਇੱਕ ਇੱਕ ਪੱਲੀ ਭਰ ਕੇ ਜਾਣੀ ਕਿ ਪਾਈਆ ਕਦੀ ਉਹ ਪੱਲੀ ਹੁੰਦੀ ਹੈ ਕੋਲੀ ਜੀ ਬਣੀ ਹੋਈ ਉਹ ਭਰ ਭਰ ਕੇ ਸਾਰਿਆਂ ਦੇ ਪ੍ਰਸ਼ਾਦੇ ਵਿਚ ਪਾਣੀ ਸ਼ੁਰੂ ਕਰ ਦਿੱਤੀ
ਸਭ ਕੋ ਦੇਈ ਖਾਏ ਅਰ ਖਾਵੇਂ
ਉਹ ਜਿੰਨੇ ਕਾਮੇ ਸੀ ਸਾਰਿਆਂ ਨੇ ਰੱਜ ਰੱਜ ਕੇ ਘਿਓ ਛਕਿਆ ਤੇ ਛਕ ਕੇ ਬੜੇ ਤ੍ਰਿਪਤ ਹੋਏ ਬੜੇ ਆਨੰਦਿਤ ਹੋਏ
ਲੈ ਲੈ ਕ੍ਰਿਤ ਅਧਿਕ ਤ੍ਰਿਪਤਾਵੇਂ
ਘਿਓ ਲੈ ਲੈ ਕੇ ਤ੍ਰਿਪਤ ਹੋ ਰਹੇ ਨੇ ਕਈਆਂ ਨੇ ਤਾਂ ਦੋਹਰੀ ਦੋਹਰੀ ਪੱਲੀ ਵੀ ਲੈ ਲਈ ਜਿਹੜੇ ਪਹਿਲਾਂ ਕਹਿੰਦੇ ਸੀ ਪਾਈਆ ਪਾਈਆ ਮੁੜ ਕੇ ਅੱਧਾ ਅੱਧਾ ਸੇਰ ਖਾ ਗਏ ਘਿਓ ਘਿਓ ਬੜਾ ਖਾਂਦੇ ਸਨ ਪੁਰਾਣੇ ਲੋਕ ਕਹਿੰਦੇ ਅੱਧਾ ਅੱਧਾ ਸੇਰ ਘਿਓ ਖਾ ਗਏ ਬੜੀ ਖੁਸ਼ੀ ਦੇ ਨਾਲ
ਕੁੱਪੀ ਬਿਖੇ ਕੁਛ ਰਹਿ ਗਏ
ਤੇ ਕਹਿੰਦੇ ਕੁੱਪੀ ਚ ਥੋੜਾ ਜਿਹਾ ਘਿਓ ਰਹਿ ਗਿਆ ਬਾਕੀ ਸਾਰਾ ਘਿਓ ਵੰਡ ਦਿੱਤਾ ਤੇ ਕੁੱਪੀ ਚ ਥੋੜਾ ਜਿਹਾ ਘਿਓ ਜਿਹੜਾ ਸੀ ਉਹ ਬਾਕੀ ਬਚਿਆ
ਵਪਾਰੀ ਕਮਨਤ ਭਇਓ
ਤੇ ਵਪਾਰੀ ਉੱਠ ਕੇ ਚਲਾ ਗਿਆ ਭਾਈ ਭਗਤੂ ਜੀ ਕਹਿੰਦੇ ਵੀ ਪੈਸੇ ਤੈਨੂੰ ਕੱਲ ਨੂੰ ਦੇ ਦਿਆਂਗੇ ਅੱਜ ਹਾਜ਼ਰ ਨਹੀਂ ਹਨ ਤੇ ਉਹ ਜਿਹੜਾ ਵਪਾਰੀ ਸੀ ਉਹ ਕੁੱਪੀ ਜਿਹੜੀ ਥੋੜਾ ਜਿਹਾ ਘਿਓ ਉਹਦੇ ਚ ਬਚਿਆ ਸੀ ਉਹ ਲੈ ਕੇ ਵਪਾਰੀ ਵਾਪਸ ਚਲਾ ਗਿਆ
ਸੌਦਾ ਅੱਜ ਵੇਚ ਮੈਂ ਆਓ ਅਗਲੇ ਦਿਵਸ ਮੁੱਲ ਲੈ ਜਾਓ
ਕਹਿੰਦਾ ਜੀ ਅੱਜ ਮੈਂ ਇਹ ਸੌਦਾ ਵੇਚਾਂਵਾ ਤੁਹਾਡੇ ਕੋਲੋਂ ਪੈਸੇ ਮੈਂ ਕੱਲ ਨੂੰ ਲੈ ਲਵਾਂਗਾ ਕੱਲ ਨੂੰ ਫੇਰ ਮੈਂ ਇੱਥੋਂ ਲੰਘਣਾ ਤੇ ਕੱਲ ਨੂੰ ਤੁਹਾਡੇ ਕੋਲੋਂ ਪੈਸੇ ਲੈ ਲਵਾਂਗਾ
ਸੰਧਿਆ ਲੱਗ ਫਿਰ ਕਹਿ ਕਰ ਗਏ
ਇਦਾਂ ਉਹ ਸ਼ਾਮ ਤੱਕ ਵਪਾਰੀ ਫਿਰਦਾ ਰਿਹਾ ਜਿੰਨਾ ਸੌਦਾ ਸੀ ਉਹਨੇ ਸ਼ਾਮ ਤੱਕ ਵੇਚਿਆ
ਕਿਲਕ ਪੀਤ ਮੈਂ ਸੋ ਲੱਖ ਲਿਓ
ਤੇ ਫੇਰ ਜਦੋਂ ਘਰ ਆਇਆ ਤੇ ਉਹ ਜਿਹੜੀ ਘਿਓ ਵਾਲੀ ਕੁੱਪੀ ਸੀ ਨਾ ਉਹ ਘਿਓ ਵਾਲੀ ਕੁੱਪੀ ਇਹਨੇ ਆ ਕੇ ਘਰ ਵਿਚ ਇੱਕ ਕਿੱਲੀ ਨਾਲ ਟੰਗੀ ਹੈ
ਕੁੱਪੀ ਤਾਏ ਸਾਥ ਲੜਕਾਏ
ਕੁੱਪੀ ਇਹਨੇ ਕਿੱਲੀ ਦੇ ਨਾਲ ਲਟਕਾ ਦਿੱਤੀ ਘਿਓ ਵਾਲੀ
ਇਸ ਮੈਂ ਇਹ ਵਿਚਾਰ ਠਹਿਰਾਏ
ਉਹਨੇ ਆਪਣੇ ਮਨ ਦੇ ਵਿਚ ਵਿਚਾਰ ਕੀਤੀ
ਤੋਲੇ ਉਹ ਤੋ ਪ੍ਰਥਮ ਖਿੱਚ ਕੋ ਮੇਰਾ
ਕਹਿੰਦਾ ਜਿਹੜਾ ਮੈਂ ਘਿਓ ਪਹਿਲਾਂ ਪਾਇਆ ਹੋਇਆ ਸੀ ਕੁੱਪੀ ਚ ਤੋਲ ਕੇ ਪਾਇਆ ਸੀ ਵੀ ਕਿੰਨਾ ਤੋਲਿਆ ਹੋਇਆ ਸੀ ਮੇਰਾ ਘਿਓ
ਭਗਤੂ ਲੀਨ ਜਿਦਕ ਤਿਸ ਮੇਰਾ
ਇਹਦੇ ਵਿਚੋਂ ਜਿੰਨਾ ਕ ਘਿਓ ਲਿਆ ਉਹ ਭਾਈ ਭਗਤੂ ਨੇ ਹੀ ਲਿਆ ਹੋਰ ਤਾਂ ਕਿਸੇ ਨੂੰ ਮੈਂ ਘਿਓ ਵੇਚਿਆ ਨਹੀਂ
ਉਠ ਪ੍ਰਭਾਤ ਕੋ ਤੋਲਨ ਕਰਕੇ ਜਿਤੋ ਲਿਓ ਸੋ ਲਿਓ ਵਿਚਰ ਕੇ
ਕੱਲ ਸਵੇਰੇ ਹੁੰਦਿਆਂ ਮੈਂ ਤੋਲ ਲਵਾਂਗਾ ਕੁੱਪੀ ਪਤਾ ਲੱਗ ਜਾਏਗਾ ਵੀ ਕਿੰਨਾ ਕ ਘਿਓ ਉਹਨਾਂ ਨੂੰ ਦਿੱਤਾ ਤੇ ਕਿੰਨਾ ਕ ਬਚਿਆ ਤੇ ਜਿੰਨਾ ਕੁ ਤੋਲ ਕੇ ਉਹਨਾਂ ਕੋਲ ਗਿਆ ਹੋਵੇਗਾ ਉਹਦੇ ਬਦਲੇ ਚ ਜਿੰਨੇ ਪੈਸੇ ਬਣਨਗੇ ਮੈਂ ਭਾਈ ਭਗਤੂ ਕੋਲੋਂ ਲੈ ਲਵਾਂਗਾ
ਕਿਮ ਗਿਨ ਮਨ ਮੈਂ ਸੁਭ ਤੇ ਉਰਾਤੀ
ਆਪਣੇ ਮਨ ਚ ਸੋਚ ਕੇ ਇਹ ਵਪਾਰੀ ਸੌ ਗਿਆ
ਉੱਠਦ ਭਇਓ ਹੀ ਜਬ ਪ੍ਰਾਤੀ
ਅਗਲੇ ਦਿਨ ਸਵੇਰ ਹੋਈ ਤੇ ਉੱਠਿਆ
ਕੁੱਪੀ ਤੋਲਨੇ ਤੇ ਉਤਾਰੇ
ਉਹ ਕਿੱਲੀ ਤੋਂ ਤੋਲਣ ਵਾਸਤੇ ਵੀ ਤੋਲ ਲਵਾਂ ਕੁੱਪੀ ਦਾ ਭਾਰ ਕਿੰਨਾ ਕ ਹੈ ਤੇ ਕਹਿੰਦੇ ਉਹ ਕੁੱਪੀ ਲਾਈ ਉਸ ਵੇਲੇ ਕਿੱਲੀ ਤੋਂ
ਤੇ ਮੁੱਖ ਖੋਲਿਓ ਜਬੈ ਨਿਆਰੀ
ਕਹਿੰਦੇ ਜਦੋਂ ਕੁੱਪੀ ਦਾ ਮੂੰਹ ਖੋਲ ਕੇ ਕੁੱਪੀ ਦੇ ਵਿਚ ਝਾਤੀ ਮਾਰੀ
ਪਰੀ ਉੱਤੀ ਜੇ ਤੱਕ ਤੈਨੋ گر کو سکھ کھائے تو لینو.
کہندے جدوں کپی دا منہ کھول کے ویکھیا تے کپی گھیو نال اسی طرح ہی بھری پئی ہے, اودے تے کٹیا ہی نہیں کچھ, وہ لبا لب بھری پئی ہے. حالانکہ وہ کھان واسطے سکھاں نوں بھی دے دیتا ہے گھیو بہت سارا, تھوڑا جا ہی رہ گیا سی کل ویکھیا سی, پر اج ویکھیا تے کہندے کپی لبا لب بھری ہوئی ہے. اچانک اودے وچوں اک گھیو کتھوں آ گیا, ویکھ کے حیران ہو گیا.
اتک بھری مکھلو انہیرے,
کہندے منہ تک کپی بھری ہوئی ہے گھیو دے نال.
رہی بدھ مسمائے بڈیرے,
ایدی بدھی حیران ہو گئی, دنگ ہو گیا بھی اے کیویں ہو سکدا ہے, راتی تا میں خالی کر کے ٹنگی سی کپی,
اے کیا بھیو نہ جانے ہو جائے,
اے کی ہویا سمجھ نہیں آ رہی.
تہاں کتلی نو تن پائے,
اتھے تو انہوں نے کیوں کھا بھی لیا سی سارے نے, میں آپ اپنے ہتھی انہوں نے سارے نو کیوں دتا ہے.
وہ تو الپ ہی سو میں آنے ہو,
بالکل تھوڑا جا کیوں پائیا کھنڈ ہوئے گا جڑا میں بچا کے لیا آیا سی.
بھیو تے تو کچھ جائے نہ جانے ہو,
پر جنہ میں ونڈیا انہوں نے انہوں نے پھر پھر گیا دے بے چورنا پھر آن پہنچے
ریو چتارت کے سک سمو لکھیو پرتاپ کرت بھانمو.
کچھ سما بچار کردا رہیا اے وپاری, پر پھر اینو پتا لگا بھی اے پائی پگتو دی کل ہے, اے تا انہاں دا پرتاپ ہے. اے جان کے پھر ہاتھ جوڑ کے متھا ٹیکن لگا,
بھگتو نٹ گئے تت کالا.
بڑی کھیتی نال چل کے بھائی بھگتو جی دے کول آیا اے وپاری,
کہے چرن کر بنے وسالا.
آ کے بھائی بھگتو دے چرن پھڑ لے تے چرن پھڑ کے بینتی کرن لگا,
میں راور کی شرن پہنچا.
مہاراج میں تہاڈی شرن وچ پہنچیا ہاں, میں تہاڈی شرن وچ ہاں.
تم گہیر آشا مت اچا,
مہاراج تہاڈا بڑا غیر گمبھیر آشا اچا آشا ہے.
انراگیو میں تیاگیو نہیں, کرو سکھ راکھو نج پائے.
مہاراج میں پریم نال تہاڈی شرن چایا, تسی ہن مینو اپنا سکھ بناؤ, مینو تسی اپنے چرناں دی سکھی بخشو.
سن کر بھگتو باقی اچارا, شری ست گر ہے پرک ادارا.
بھائی بھگتو جی نے ویکھو اے ہے گر سکھی, اپنے نال نہیں جوڑیا اینو, جگوں جواب دے کے کہندے نے ساڈے ستگرو جی اکال پرخ دا سبروپ ادار گرو ہن.
مہاراج راجن کے راجا, راجت تین لوک سر تاجا.
مہاراجے دے راجیاں دے راجے نے تینا لوکاں دے سرتاج ہن.
ان کے ہم سمان پردان, سم سینپ کس بت مان.
وہ راجیاں دے راجے نے تے میرے ورگے سکھ اسی انہاں دے چرناں دے سیناپتی ہاں, اسی تا صرف انہاں دے سیناپتی ہاں.
ستگر اچت نہ اچت ہمارے,
ستگراں دے ہندیاں میں تینوں اپنا سکھ بناواں اے نہیں ہو سکدا.
سکھ بنائے تو اے کرے ادھارے,
سکھ بننا تے چل گرو ہر رائے صاحب دے چرنا چل کے انہاں دا سکھ بن, انہاں دے سکھی تارن کر, اوہی تیرا ادھار کرن گے.
جاؤ شرن آو شری ہر رائے,
ہن توں گرو ہر رائے صاحب دی شرن چل کے پے,
کرے سکھ نج داس بنائے,
تینوں اپنا داس بنا کے تیری مکتی کرن گے.
سن کر جورت باک بخانا, میں اب ایک راول کو جانا.
سن کیوں وپاری بولیا, کہندا مہاراج مینو نہیں پتا گرو ہر رائے صاحب کتھے نے کون نے, میں تا صرف تانو جاندا. مہاراج میں تا صرف تواڈے بارے جاندا ہاں.
ست گر نک چلو لے ساتھا, ترو چرن کملن پر ماتھا.
تسی میرے تے ترس کرو, مینو اپنے نال لے کے ستگراں کول چلو, میں انہاں دے چرنا کملاں تے جا کے متھا رکھاں گا, میں انہاں دے چرنا کملاں تے نمسکار کراں گا.
کہہ کر تن کو سکھ بناو, جنم جنم کے ਕਸ਼ਟ ਮਿਟਾਵੋ।
ਉਹਨਾਂ ਨੂੰ ਕਹਿ ਕੇ ਬੇਨਤੀ ਕਰਕੇ ਮੈਨੂੰ ਉਹਨਾਂ ਦਾ ਸਿੱਖ ਬਣਾਓ ਔਰ ਮੇਰੇ ਜਨਮਾਂ ਜਨਮਾਂਤਰਾਂ ਦੇ ਕਸ਼ਟ ਮਿਟਾ ਦਿਓ, ਮੇਰੇ ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟ ਦਿਓ।
ਭਇਓ ਦਿਆਲ ਭਗਤੂ ਤਿਸ ਕਾਲ।
ਜਦੋਂ ਇਹ ਵਪਾਰੀ ਨੇ ਬੇਨਤੀ ਕੀਤੀ, ਸੁਣ ਕੇ ਭਾਈ ਭਗਤੂ ਜੀ ਦਇਆ ਦੇ ਰਸ ਵਿਚ ਆ ਗਏ, ਦਿਆਲ ਹੋ ਗਏ।
ਗੱਲ ਚੱਲਿਓ ਆਪਣੇ ਸਾਥ,
ਇਹਨੂੰ ਆਪਣੇ ਨਾਲ ਲੈ ਕੇ ਭਾਈ ਭਗਤੂ ਜੀ ਚੱਲ ਪਏ।
ਜਹਾਂ ਮੇਰਾ ਸ਼੍ਰੀ ਹਰ ਰਾਏ ਪਹੁੰਚਿਓ ਬੈਠੇ ਸੀਤ ਨਿਵਾਏ।
ਜਿੱਥੇ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਵਿਰਾਜਮਾਨ ਸਨ, ਉੱਥੇ ਭਾਈ ਭਗਤੂ ਜੀ ਇਸ ਵਪਾਰੀ ਨੂੰ ਆਪਣੇ ਨਾਲ ਲੈ ਕੇ ਪਹੁੰਚੇ ਹਨ।
ਹੱਥ ਬਦਨ ਤੇ ਗੁਰੂ ਉਚਾਰੀ, ਆਵੋ ਭਾਈ ਪਰ ਉਪਕਾਰੇ।
ਜਦੋਂ ਭਾਈ ਭਗਤੂ ਜੀ ਗੁਰੂ ਸ਼ਰਨ ਚ ਪਹੁੰਚੇ ਨਾ, ਤੇ ਮਹਾਰਾਜ ਜੀ ਹੱਸ ਪਏ, ਹੱਸ ਕੇ ਕਹਿੰਦੇ ਆਓ ਭਾਈ ਭਗਤੂ ਪਰ ਉਪਕਾਰੀ ਜੀ, ਆਓ ਪਰ ਉਪਕਾਰੀ ਜੀ ਆਓ।
ਆਨੇ ਓ ਕੌਣ ਆਪਣੇ ਸੰਗ,
ਅੱਜ ਕਿਹਨੂੰ ਨਾਲ ਲਿਆਏ ਜੇ? ਭਾਈ ਭਗਤੂ ਜੀ ਨੂੰ ਮਹਾਰਾਜ ਜੀ ਕਹਿੰਦੇ, ਭਾਈ ਭਗਤੂ ਜੀ ਅੱਜ ਆਪਣੇ ਨਾਲ ਕਿਹਨੂੰ ਲੈ ਕੇ ਆਏ ਹੋ?
ਕਿਉਂ ਨਾ ਅਜਾਇਬ ਰੰਗਿਓ ਰੰਗ,
ਕਿਉਂ ਨੀ ਇਹਨੂੰ ਕਿਸੇ ਅਜਬ ਜੇ ਰੰਗ ਚ ਰੰਗਿਆ ਹੋਇਆ ਜਿਹਨੂੰ ਤੁਸੀਂ ਨਾਲ ਲਿਆਏ ਹੋ?
ਤਬ ਭਗਤੂ ਕਰ ਬੰਦ ਬਖਾਨਾ, ਜਹਾਂ ਬਿਰਾਜਤ ਚੰਦ ਮਹਾਨਾ।
ਮਹਾਰਾਜ ਜੀ ਨੇ ਕਿਹਾ ਨਾ, ਭਗਤੂ ਇਹਨੂੰ ਕਿਉਂ ਨੀ ਰੰਗ ਚ ਰੰਗ ਕੇ ਲਿਆਇਆ ਅਜਾਇਬ ਰੰਗ ਚ? ਤੇ ਭਾਈ ਭਗਤੂ ਜੀ ਅੱਗੋਂ ਹੱਥ ਜੋੜ ਕੇ ਬੋਲੇ, ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜਿੱਥੇ ਚੰਨ ਦਾ ਪ੍ਰਕਾਸ਼ ਹੋਵੇ, ਜਿੱਥੇ ਚੰਦਰਮਾ ਦੀ ਲੋ ਹੋਵੇ,
ਕਹਾਂ ਸ਼ਕਤ ਪ੍ਰਕਾਸ਼ ਹੈ ਤਾਰਾ,
ਉੱਥੇ ਤਾਰਿਆਂ ਦੀ ਕੀ ਸ਼ਕਤੀ ਹੈ ਕਿ ਉਹ ਪ੍ਰਕਾਸ਼ ਕਰਕੇ ਕਿਸੇ ਨੂੰ ਚਾਨਣਾ ਦੇ ਦੇਣ? ਜਿੱਥੇ ਚੰਨ ਦਾ ਪ੍ਰਕਾਸ਼ ਹੋਵੇ, ਉੱਥੇ ਤਾਰਿਆਂ ਦੀ ਕੀ ਮਜਾਲ ਹੈ ਕਿ ਉਹ ਆਪਣਾ ਪ੍ਰਕਾਸ਼ ਕਰਕੇ ਕਿਸੇ ਨੂੰ ਚਾਨਣਾ ਦੇ ਦੇਣ?
ਇਹ ਵਿਚਾਰ ਤੇਰੇ ਦਾ ਵਿਚਾਰਾ,
ਮਹਾਰਾਜ ਇਦਾਂ ਦੀ ਵਿਚਾਰ ਮੈਂ ਆਪਣੇ ਹਿਰਦੇ ਚ ਕਰਦਾ ਹਾਂ।
ਜਿਉ ਚਰਨਾ ਅੰਮ੍ਰਿਤ ਸਿੱਖ ਕਰੀ ਜੈ, ਗੁਰਮਤਿ ਉਪਦੇਸ਼ੋ ਸੁਖ ਦੀ ਜੈ।
ਮਹਾਰਾਜ ਇਹਨੂੰ ਆਪਣੇ ਚਰਨਾਂ ਦਾ ਅੰਮ੍ਰਿਤ ਬਖਸ਼ੋ ਔਰ ਚਰਨਾ ਅੰਮ੍ਰਿਤ ਦੇ ਕੇ ਇਹਨੂੰ ਆਪਣਾ ਸਿੱਖ ਬਣਾਓ ਔਰ ਗੁਰਮਤ ਦਾ ਉਪਦੇਸ਼ ਦੇ ਕਰਕੇ ਇਹਨੂੰ ਆਪਣੇ ਚਰਨਾਂ ਦਾ ਦਾਸ ਬਣਾ ਕੇ ਇਹਨੂੰ ਗੁਰਸਿੱਖੀ ਦਾ ਦਾਨ ਬਖਸ਼ੋ।
ਚੱਲ ਆਇਓ ਹੈ ਕਹਿ ਸ਼ਰਧਾਲੂ, ਤੁਮ ਕਿਰਪਾਲ ਕਰ ਦਿਓ ਨਿਹਾਲੂ।
ਮਹਾਰਾਜ ਜੀ ਇਹ ਤੁਹਾਡੀ ਚਰਨਾਂ ਦੀ ਸ਼ਰਨ ਵਿਚ ਚੱਲ ਕੇ ਆਇਆ, ਸ਼ਰਧਾਲੂ ਬਣ ਕੇ ਆਇਆ, ਤੁਸੀਂ ਇਹਦੇ ਤੇ ਕਿਰਪਾ ਕਰਕੇ ਇਹਨੂੰ ਨਿਹਾਲ ਕਰ ਦਿਓ ਮਹਾਰਾਜ, ਇਹਨੂੰ ਸਕਾਰਥਾ ਕਰ ਦਿਓ।
ਸਭ ਸਤਿਗੁਰ ਅਨਵਾਏ ਸੁਜਲ ਕੋ।
ਭਾਈ ਭਗਤੂ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਨੇ ਜਲ ਮੰਗਵਾਇਆ,
ਕਰੇ ਪਖਾਰਨ ਚਰਨ ਕਮਲ ਕੋ,
ਤੇ ਮਹਾਰਾਜ ਜੀ ਦੇ ਪਵਿੱਤਰ ਚਰਨ ਧੋਏ ਨੇ ਉਸ ਜਲ ਦੇ ਨਾਲ।
ਕਿਰਪਾ ਸਹਿਤ ਹੋਏ ਪਾਹੁਲ ਦੀਨ,
ਕਿਰਪਾ ਸਹਿਤ ਹੋ ਕੇ ਮਹਾਰਾਜ ਜੀ ਨੇ ਆਪਣੇ ਚਰਨਾਂ ਦੀ ਉਹ ਪੌਲ, ਉਹ ਜਿਹੜਾ ਵਪਾਰੀ ਸਿੱਖ ਆਇਆ ਸੀ ਨਾ, ਉਹਨੂੰ ਮਹਾਰਾਜ ਜੀ ਨੇ ਚਰਨ ਪੌਲ ਦਿੱਤੀ ਛਕਣ ਵਾਸਤੇ।
ਕਹਾ ਨਾਮ ਤੋਏ ਬੂਜਨ ਕੀਨ,
ਉਹਨੂੰ ਮਹਾਰਾਜ ਜੀ ਪੁੱਛਦੇ, ਭਾਈ ਗੁਰਮੁਖਾ ਤੇਰਾ ਨਾਂ ਕੀ ਹੈ? ਉਹਨੂੰ ਪੁੱਛਦੇ ਜਿਹੜਾ ਵਪਾਰੀ ਸੀ। ਮਹਾਰਾਜ ਜੀ ਕਹਿੰਦੇ ਤੇਰਾ ਕੀ ਨਾਂ ਹੈ?
ਬੋਲਿਓ ਸੁਣੀਐ ਕਰਨਾ ਧਾਮ, ਪਿਤ ਰਾਖਿਓ ਮਮ ਸੰਗਤ ਨਾਮ।
ਉਹ ਬੋਲਿਆ ਅੱਗੋਂ ਵਪਾਰੀ, ਕਹਿਣ ਲੱਗਾ, ਹੇ ਕਰੁਣਾ ਦੇ ਘਰ ਸਤਿਗੁਰੂ ਜੀ, ਮੇਰੇ ਬਾਪ ਨੇ ਮੇਰਾ ਨਾਮ ਸੰਗਤ ਰੱਖਿਆ, ਮੇਰੇ ਪਿਤਾ ਨੇ ਮੇਰਾ ਨਾਮ ਸੰਗਤ ਰੱਖਿਆ ਹੋਇਆ।
ਆਦਿ ਉਠਾਵਨ ਕਰੋ।
ਤੇ ਮਹਾਰਾਜ ਜੀ ਮੈਂ ਲੂਣ ਘਿਓ ਆਦਿਕ ਆਹ ਕੁਝ ਚੁੱਕ ਕੇ ਵੇਚਦਾ, ਫੇਰੀ ਲਾ ਕੇ ਵੇਚਦਾ ਹਾਂ।
ਇੱਕ ਦੋ ਗ੍ਰਾਮਨ ਫੇਰਾ ਫਿਰੋ,
ਇੱਕ ਦੋ ਪਿੰਡਾਂ ਵਿਚ ਰੋਜ਼ ਫਿਰ ਕੇ, ਤੇ ਲੂਣ ਘਿਓ ਆ ਮਿਰਚਾਂ ਆਦਿਕ ਆ ਸਮਾਨ ਮੈਂ ਵਪਾਰ ਕਰਕੇ ਫੇਰੀ ਲਾ ਕੇ ਫਿਰਦਾ ਵੇਚਦਾ।
ਹਿਮ ਫਿਰ ਤੋ ਮਮ ਜੀਵਨ ਹੋਏ,
ਇੱਦਾਂ ਫਿਰਦਿਆਂ ਫਿਰਦਿਆਂ ਮਹਾਰਾਜ ਜੀ ਮੇਰੀ ਉਪਜੀਵਿਕਾ ਹੁੰਦੀ ਹੈ, ਮੇਰੇ ਘਰ ਦਾ ਗੁਜ਼ਾਰਾ ਇੱਦਾਂ ਚੱਲਦਾ ਹੈ।
ਜੀ ਆਰ ਬਲ ਪੂਰਬ ਜੋਏ,
ਇੱਦਾਂ ਮੇਰੀ ਉਮਰ ਪਹਿਲੀ ਬੀਤੀ ਹੈ।
ਸੁਣ ਬੋਲੇ ਸਤਿਗੁਰ ਹਰ ਰਾਏ, ਅਬ ਤੇ ਹੋਏ ਫੇਰੋ ਤੋ ਨਾਏ।
ਸੁਣ کے گرو ہر رائے صاحب جی مہاراج جی بولے کہندے بھائی اج تو بعد تیرا نام ہے بھائی پھیرو. بھائی پھیرو جی بڑے مہا پرکھ ہوئے نا, بڑی سیوا کیتی کلگی تر دے سمے تک انہوں نے سیوا کیتی, مسند رہے نے گرو کر دے. مہاراج جی کہندے اج تو بعد تیرا نام بھائی پھیرو ہے.
تیرا کرت ملیو ہر جن کو پریوشن کر سدا من کو.
پھیری لاندا ہی پھردا پھردا ہی ملیا ساڈے سیوک بھائی بھگتو نو, اور اپنا من سدا کر کے آ کے ملیا ہے.
اب سب تج کر دیگ چلاو ست نام سمرو گن گاو.
ہن تسی اپنا سارا کام کار چھڈو تے سب کچھ چھڈ کے لنگر چلاؤ, دیگ چلاؤ, اور دیگ چلا کے پرماتما دے گن گاؤ تے نام سمرو.
تو پر بھگتو کو پکار
تیرے تے بھائی بھگتو دا پار اپکار ہویا.
ان کو پگ پر سر کو تھار
انہاں دے پیراں تے تو متھا ٹیک, انہاں نے تیرے تے کرپا کیتی ہے.
جو چیلے تو بنے وشیش
جیڑے تیرے چیلے بنن گے بھائی پھیرو آن والے سمے چ,
وہ مانے اس بنس ہمیشہ.
وہ بھی بھائی بھگتو دی انس بنس نو منن گے, بھائی بھگتو دے پروار دی پوجا کرن گے.
ستگر تے پیو نیال
ستگران دے بچن سن کے بھائی نحال ہو گیا.
قدم پدم سم پر کر پال
گرو پاتشاہ دے پویتر چرنا تے متھا ٹیکیا.
کون بھگتو پگ بندھن کی
پھر بھائی بھگتو دے پیراں تے بھی انہیں متھا ٹیکیا.
پیو نام پھیرو جگ چین
اور سارے جگت وچ انہاں دا نام بھائی پھیرو کر کے پرگٹ ہویا.
کار دیگ کی لئی سنبھال
انہاں نے لنگر دی سیوا سنبھال لئی.
کربے لگیو آہار مثال
اور آہار تیار کر کے لنگر چلاؤن لگے.
ادک پاو تے سب کو دیت
ادک پاونا دے نال لنگر چکاؤندے ہن.
ترپتا وے بو خوشی
بڑی خوشی دے نال سارے نو بھوجن چکا کے ترپت کر دے بھائی پھیرو جی.
اب لگ جائے سماد تس کیرے چلے دیگ دن رہن بڈیرے.
لاہور دے نیڑے کا ستھان ہے چونیاں, اوتھے بھائی پھیرو جی دی سمادھی ہے, اوتھے انہاں دا شریر اوتھے انگیٹھا بنیا, اتھے کہندے اج بھی انہاں دا لنگر چلدا ہے.
چیلے انگنت اس کے بھائے
اور بڑے انگنت چیلے بھائی پھیرو جی دے ہوئے نے.
ایک تھان میں بیتت بھائے
وہ بہت تھاواں تے پھیلے ہوئے نے بھائی پھیرو جی دے سیوک.
دسم پاتشاہ لگ جیوا تنی بسال دیگ کو تھیوا.
بھائی پھیرو جی دسمے پاتشاہ تک جیوت رہے نے اور اے بہت زیادہ تنی ہوئے نے, دیگ دے لنگر دے بہت تنی ہوئے نے.
کچھ پرسنگ آگے اس کو جس بد سن سنگت تے لو.
بھائی سنتوک سنگھ جی کہندے بھائی پھیرو جی دی کچھ کتھا میں اگے بھی کہاں گا جویں میں ماں پرکھاں سنتاں کولوں سنی ہے. ایتھے اٹھویں راس سری گر پرتاپ سورج گرنتھ دی سماپت ہوئی ہے. اتو اگے نویں راس آرمبھ ہو رہی ہے, وہ کتھا آپ جی اگلیاں پرسنگاں چ سربن کرو گے.